ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੂਛਹੁ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੂਛਹੁ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਨਹੁ ਜਨ ਪਾਈ ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ ਰਹਾਉ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਤ ਜਾਤ ਉਤਮ ਭਇਆ ਚਾਰ ਵਰਨ ਪਾਏ ਪਗ ਆਏ ਨਾਮ ਦੇਵ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਰੋਜ਼ਾਨਾ ਇਸ ਅਸਥਾਨ 'ਤੇ ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਔਰ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਹੁਕਮ ਹਜ਼ੂਰ ਬਖਸ਼ਦੇ ਨੇ ਅੰਮ੍ਰਿਤ ਵੇਲੇ, ਉਸ ਦੀ ਵਿਚਾਰ ਆਪ ਵਿਦਵਾਨ ਪੁਰਸ਼ਾਂ ਤੋਂ ਰੋਜ਼ਾਨਾ ਸਰਵਣ ਕਰ ਦੇਖੋ। ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਨ ਹੋ ਕਰ ਜੋ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਸੋਹੀ ਹੈ ਔਰ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ, ਔਰ ਅੱਜ ਦੇ ਇਸ ਸ਼ਬਦ ਦੀ ਵਿਚਾਰ ਜਾਂ ਜੋ ਧੁਰਾ ਮਰਕਜ਼ ਜਾਂ ਭਾਵ ਹੋਵੇਗਾ ਉਹ ਇਹ ਹੈ ਕਿ ਪੁਰਾਣੇ ਸਮੇਂ ਵੀ ਅਤੇ ਅੱਜ ਵੀ ਹਿੰਦੁਸਤਾਨ ਦੀ ਤਰਾਸਦੀ ਹੈ, ਇੱਥੇ ਇਨਸਾਨ ਨੂੰ ਜਾਤੀ ਦੇ ਆਧਾਰ 'ਤੇ ਵੰਡਿਆ ਗਿਆ ਹੈ, ਜਿਸ ਨੂੰ ਅਸੀਂ ਸ਼ਬਦ ਵਰਨ ਵੀ ਵਰਤਨੇ ਹਾਂ, ਜਾਤ ਵਰਨ ਸ਼ਬਦ ਵੀ ਵਰਤਨੇ। ਇਸ ਵਿੱਚ ਬ੍ਰਾਹਮਣ, ਖੱਤਰੀ, ਵੈਸ਼ ਔਰ ਸੂਤ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਉਹਦੇ ਕਰਮਾਂ ਅਨੁਸਾਰ ਨਾਮ ਦੇਵੇਗੀ, ਉਸਦੇ ਜਾਤ ਦੇ ਆਧਾਰ 'ਤੇ ਨਹੀਂ। ਇਸ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਿਨ੍ਹਾਂ ਨੂੰ ਲੋਕ ਪਤਿਤ, ਨੀਚ ਕਰਮੀ, ਨੀਵੀਂ ਜ਼ਾਤ ਦੇ ਕਹਿੰਦੇ ਆ, ਜਦੋਂ ਉਹਨਾਂ ਨੇ ਪ੍ਰਵਾਹ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਇਬਾਦਤ ਕੀਤੀ ਅਤੇ ਉਸ ਨਾਮ ਦੀ ਤੁਫੈਲਿਸ਼, ਉਸ ਨਾਮ ਦੀ ਇੰਨੀ ਕੁ ਕਿਰਪਾ ਵਰਤ ਗਈ ਕਿ ਜਿਨ੍ਹਾਂ ਨੂੰ ਪਤਿਤ ਕਹਿੰਦੇ ਸਨ, ਵੱਡੇ ਵੱਡੇ ਬ੍ਰਾਹਮਣ ਵਿਦਵਾਨ ਵੀ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਣ ਲੱਗ ਪਏ। ਇਸ ਵਿੱਚ ਮਹਾਰਾਜ ਜੀ ਨੇ 3 ਉਦਾਹਰਨਾਂ ਤਵਾਰੀਖ ਦੀਆਂ ਦਿੱਤੀਆਂ ਨੇ। ਇੱਕ ਤਾਂ ਬਹੁਤ ਪੁਰਾਤਨ ਹੈ, ਬਿਦਰ ਜੀ ਦਾ ਜ਼ਿਕਰ ਕੀਤਾ ਹੈ। ਦੂਸਰੇ 2 ਜਿਹੜੀਆਂ ਉਦਾਹਰਨਾਂ ਨੇ, ਇਹ ਅਸਲ 'ਚ ਦੋਨੋਂ ਉਹ ਮਹਾਂਪੁਰਖ ਭਗਤ ਨੇ ਜਿਨ੍ਹਾਂ ਨੇ ਇਸ ਸੰਤਾਪ ਸ਼ਬਦ ਵਰਤਾਂ ਜਾਂ ਇਸ ਜਾਤ ਦੇ ਆਧਾਰ 'ਤੇ ਜਿਹੜੀ ਕਾਣੀ ਵੰਡ ਹੈ ਉਹਨੂੰ ਸਮਾਜ ਵਿੱਚ ਆਪਣੇ ਪਿੰਡੇ 'ਤੇ ਖੰਡਾਇਆ ਹੈ, ਪਰ ਜਦੋਂ ਉਹਨਾਂ ਉੱਪਰ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਵਰਤੀ ਅਤੇ ਉੱਚੀ ਜ਼ਾਤ ਵਾਲਿਆਂ ਨੂੰ ਪਰਮਾਤਮਾ ਨੇ ਹੰਕਾਰ ਤੋੜ ਕੇ ਰੱਖ ਦਿੱਤਾ ਅਤੇ ਇਹਨਾਂ ਭਗਤਾਂ ਨੇ ਸ਼ੁਕਰਾਨੇ ਦੇ ਸ਼ਬਦ ਵੀ ਉਚਾਰਨ ਕੀਤੇ। ਇਹ 2 ਭਗਤ ਨੇ, ਇੱਕ ਭਗਤ ਰਵਿਦਾਸ ਜੀ ਮਹਾਰਾਜ ਅਤੇ ਦੂਸਰੇ ਭਗਤ ਨਾਮਦੇਵ ਜੀ ਮਹਾਰਾਜ। ਇਹਨਾਂ ਦੀਆਂ 2 ਉਦਾਹਰਨਾਂ ਮਹਾਰਾਜ ਨੇ ਦਿੱਤੀਆਂ ਅਤੇ ਅਖੀਰ ਵਿੱਚ ਗੁਰੂ ਰਾਮਦਾਸ ਜੀ ਨੇ ਫਰਮਾਇਆ ਕਿ ਲੋਕ 68 ਤੀਰਥਾਂ ਨੂੰ ਪਵਿੱਤਰ ਮੰਨਦੇ ਨੇ, ਪਰ ਹਕੀਕਤ ਇਹ ਪਰਮਾਤਮਾ ਦੀ ਭਗਤੀ ਕਰਨ ਵਾਲੇ, ਉਹਦੇ ਸਿਮਰਨ ਵਿੱਚ ਜੁੜੇ ਹੋਏ ਜਿਹੜੇ ਸੰਤ ਜਨ ਨੇ, 68 ਤੀਰਥ ਤਾਂ ਉਹਨਾਂ ਦੇ ਮੱਥੇ 'ਤੇ ਵੀ ਤਿਲਕ ਲਾਉਂਦੇ ਪਏ ਨੇ। ਇਹਦਾ ਮਤਲਬ ਉਹਨਾਂ ਦਾ ਸਤਿਕਾਰ ਕਰਦੇ ਨੇ ਅਤੇ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਖਰੀ ਰਾਜੇ ਪ੍ਰਭੂ ਤੁਸੀਂ ਕਿਰਪਾ ਕਰੋ ਤਾਂ ਜੋ ਇਹੋ ਜਿਹੇ ਭਗਤਾਂ ਦੇ ਚਰਨ ਮੈਂ ਵੀ ਪਰ ਸਕਾਂ। ਮੇਰੇ ਕਹਿਣ ਤੋਂ ਮੁਰਾਦ, ਜੋ ਅੱਜ ਅੰਮ੍ਰਿਤ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ, ਇਸ ਦਾ ਤੱਤ ਭਾਵ ਇਹ ਵੇ ਕਿ ਪਤਿਤ ਕਰਮ ਵਾਲੇ ਹੋਣ ਤੇ ਭਾਵੇਂ ਸੋ ਕਾਲਡ ਪਤਿਤ ਜਾਤ ਲੋਕ ਕਹਿਣ ਤੇ ਪਰਮਾਤਮਾ ਦਾ ਸਿਮਰਨ ਐਸਾ ਹੈ ਜਿਹੜਾ ਸਭ ਨੂੰ ਉੱਚਿਆਂ ਕਰ ਦਿੰਦਾ ਹੈ। ਆਓ ਸਾਧ ਸੰਗਤ ਕਰੋ ਕਿਰਪਾ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਅਸੀਸ ਬਖਸ਼ੋ। ਧੰਨ ਗੁਰੂ ਰਾਮਦਾਸ ਮਹਾਰਾਜ ਤਰਸ ਕਰਨ, ਆਪ ਵਿੱਚ ਵਰਤ ਕੇ ਭੈ ਭਾਵਨੀ ਇਕਾਗਰਤਾ ਔਰ ਸ਼ਰਧਾ ਨਾਲ ਸਤਿਗੁਰੂ ਆਪ ਹੀ ਵਿਚਾਰ ਕਰਾ ਲਵੋ, ਜੋ ਦੀਵਾਨ ਅਸਥਾਨ ਵਿੱਚ ਬੈਠੇ ਹੋ ਇਹ ਵੀ ਔਰ ਜਿਤਨੇ ਆਪਣੇ ਘਰਾਂ ਵਿੱਚ ਬੈਠੇ ਆਪ ਜੀ ਰੋਜ਼ ਵਿਚਾਰ ਸਰਵਣ ਕਰ ਦੇਖੋ। ਭਾਵੇਂ ਸਰੀਰਕ ਤੌਰ ਤੇ ਦੂਰੀ ਹੈ ਪਰ ਸੁਰਤ ਉਸ ਦੂਰੀ ਨੂੰ ਵੀ ਖਤਮ ਕਰ ਦਿੰਦੀ ਹੈ। ਆਪ ਸਮੂਹ ਸੰਗਤ ਅਸੀਸ ਬਖਸ਼ੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਗੁਰਬਾਣੀ 'ਚ ਜਿਹੜੇ 31 ਰਾਗ ਹਜ਼ੂਰ ਨੇ ਵਰਤੋਂ ਵਿੱਚ ਲਿਆਂਦੇ ਨੇ ਉਹਨਾਂ ਵਿੱਚ ਇੱਕ ਰਾਗ ਹੈ ਸੂਹੀ। ਹਜ਼ੂਰ ਨੇ ਇਸ ਸ਼ਬਦ ਦੇ ਆਰੰਭ ਵਿੱਚ ਬਖਸ਼ਿਸ਼ ਕੀਤੀ। ਸੂਹੀ ਰਾਗ ਹੈ, ਮਹੱਲਾ ਚੌਥਾ, ਚੌਥੇ ਗੁਰਦੇਵ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਤੇ ਛੇਵੇਂ ਘਰ ਵਿੱਚ ਇਸ ਨੂੰ ਗਾਉਣ ਦੀ ਹਦਾਇਤ ਹੈ। ਹਰ ਰਾਗ ਦਾ ਆਪਣੇ ਗਾਉਣ ਦਾ ਵੇਲਾ ਹੁੰਦਾ ਹੈ, ਹਰ ਰਾਗ ਦੇ ਸੁਰਾਂ ਦੀ ਤਸੀਰ ਆਪੋ ਆਪਣੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਸੂਹੀ ਰਾਗ ਹੈ ਇਹ ਦਰਅਸਲ ਮਿਲਾਪ ਦਾ ਰਾਗ ਹੈ, ਇਹ ਵਿਛੋੜੇ ਦਾ ਨਹੀਂ। ਇਹੀ ਕਾਰਨ ਕਿ ਇਸੇ ਰਾਗ ਦੇ ਅੰਦਰ ਜਿਹੜੀ ਅਸੀਂ ਸੰਸਾਰਿਕ ਇੱਕ ਰੀਤ ਮਰਿਆਦਾ ਨਿਭਾਉਂਦੇ ਹਾਂ ਗ੍ਰਿਸਤ ਪ੍ਰਵੇਸ਼ ਕਰਨ ਦੇ ਲਈ, ਜਿਸ ਨੂੰ ਆਪਾਂ ਸ਼ਬਦ ਵਰਤਨੇ ਆ ਆਨੰਦ ਕਾਰਜ ਲਾਵਾਂ, ਇੱਕ ਮੇਲ ਤੇ ਫੀਮੇਲ ਦਾ ਸੰਸਾਰਕ ਤੌਰ ਤੇ ਪ੍ਰਵਿਰਤ ਹੋਣ ਲਈ ਧਰਮ ਦੀ ਮਰਿਆਦਾ ਅਨੁਸਾਰ ਲਾਵਾਂ ਦਾ ਪਾਠ ਕਰਨੇ ਆ, ਉਹ ਲਾਵਾਂ ਵੀ ਰਸੋਈ ਰਾਗ ਦੇ ਅੰਦਰ ਨੇ। ਜਦੋਂ ਅਸੀਂ ਹਜ਼ੂਰ ਦੇ ਸ਼ਬਦ ਪੜ੍ਹਨੇ ਆ, ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਉਹ ਵੀ ਸੂਈ ਰਾਗ ਦੇ ਅੰਦਰ ਨੇ। ਜਦੋਂ ਅਸੀਂ ਪਾਠ ਕਰਨੇ ਆ ਧਰਪੀ ਧਨ ਪਿਰ ਇਹ ਨਾ ਆਖੀਨ, ਜੇ ਬਹਿਨ ਇਕੱਠੇ ਹੋਏ, ਇਹ ਵੀ ਸੂਈ ਰਾਗ ਦੇ ਅੰਦਰ ਨੇ। ਕਹਿਣ ਤੋਂ ਮੁਰਾਦ ਇਹ ਮਿਲਾਪ ਦਾ ਰਾਗ ਹੈ ਤੇ ਸਤਿਗੁਰਾਂ ਨੇ ਇਸ ਰਾਗ ਦਾ ਜਿਹੜਾ ਪਹਿਲਾ ਸ਼ਬਦ ਦਰਜ ਕੀਤਾ ਉਹ ਦਰਅਸਲ ਮਨੁੱਖੀ ਸਰੀਰ ਦੇ ਅੰਦਰ ਨੂੰ ਧੋਣ ਦੇ ਲਈ, ਤੇ ਜਿਵੇਂ ਇੱਕ ਭਾਂਡੇ ਨੂੰ ਧੋ ਕੇ ਕੂਚ ਕੇ ਮਾਂਜ ਕੇ ਉਸ ਵਿੱਚ ਦੁੱਧ ਪਾ ਕੇ ਜਾਗ ਲਾ ਕੇ ਜਮਾਇਆ ਜਾਂਦਾ, ਉਹ ਦਹੀਂ ਬਣਦਾ, ਉਹਨੂੰ ਮਧਾਣੀ ਨਾਲ ਰੁੜਕ ਕੇ ਮੱਖਣ ਕੱਢਿਆ ਜਾਂਦਾ, ਗੁਰਦੇਵ ਨੇ ਉਸ ਸਾਰੀ ਕਿਰਿਆ ਨੂੰ ਇਸ ਸਰੀਰ ਉੱਤੇ ਟੁਕਾ ਕੇ ਕਿਹਾ ਕਿ ਸਰੀਰ ਇੱਕ ਭਾਂਡਾ ਹੈ, ਸ਼ੁਭ ਕਰਮਾਂ ਦਾ ਦੁੱਧ ਪਾ, ਗੁਰੂ ਬਖਸ਼ਿਸ਼ ਨਾਮ ਉਸ ਦੀ ਜਾਗ ਲੱਗ ਜਾਏ। ਜਿਵੇਂ ਇੱਕ ਬੀਬੀ ਇੱਟੀਆਂ ਦੁੱਧ ਰਿੜਕਣ ਲੱਗਿਆਂ ਛੱਡਦੀ ਨਹੀਂ, ਮਧਾਣੀ ਖੱਬੇ ਸੱਜੇ ਨੂੰ ਘੁੰਮਦੀ ਹੈ ਤੇ ਮਧਾਣੀ ਦੇ ਘੁੰਮਣ ਨਾਲ, ਮਧਾਣੀ ਦੇ ਫੁੱਲ ਘੁੰਮਣ ਨਾਲ ਦਹੀਂ ਵਿੱਚੋਂ ਮੱਖਣ ਨਿੱਤਰ ਕੇ ਉੱਤੇ ਆ ਜਾਂਦਾ, ਸੱਚ ਇਹ ਵੇ ਸਰੀਰ ਭਾਂਡਾ ਹੈ, ਤੇਰੀ ਜ਼ਬਾਨ ਮਧਾਣੀ ਹੈ, ਮਨ ਦੀਆਂ ਇੱਟੀਆਂ ਨੂੰ ਘੁੱਟ ਕੇ ਪਕੜ ਤੇ ਜ਼ਬਾਨ ਨਾਲ ਗੁਰੂ ਬਖਸ਼ਿਸ਼ ਨਾਲ ਤੂੰ ਨਾਮ ਜਪ, ਇੱਕ ਜੰਮੇ ਹੋਏ ਦੁੱਧ ਵਿੱਚੋਂ ਮੱਖਣ ਨਿਕਲਦਾ ਹੈ। ਜੇ ਜ਼ਬਾਨ ਨਾਲ ਗੁਰੂ ਗੁਰੂ ਜਪੇਗਾ, ਵਾਹਿਗੁਰੂ ਸ਼ਬਦ ਜਪੇਗਾ ਤੇਰੇ ਸਰੀਰ ਵਿੱਚੋਂ ਨਾਮ ਅੰਮ੍ਰਿਤ ਪ੍ਰਗਟ ਹੋਵੇਗਾ। ਇਹ ਮਹਾਰਾਜ ਨੇ ਸੂਈ ਰਾਗ ਦੇ ਆਰੰਭ ਚ ਕਿਹਾ। ਇਸ ਸ਼ਬਦ ਦੀ ਆਰੰਭਤਾ ਮੈਂ ਤਾਂ ਥੋੜਾ ਜਿਹਾ ਇਸ਼ਾਰਾ ਕੀਤਾ, ਇਹ ਰਾਗ ਮਿਲਾਪ ਦਾ ਹੈ, ਸੁਹਾਗਣਾ ਦਾ ਹੈ, ਇਹ ਵਿਛੁੰਡਿਆਂ ਦੇ ਮਿਲਾਪ ਦਾ ਹੈ। ਮਹਾਰਾਜ ਕਹਿੰਦੇ ਨੇ ਰਾਗ ਸੂਹੀ ਹੈ, ਇਹ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ, ਘਰ ਛੇਵੇਂ ਵਿੱਚ ਦਰਜ ਹੈ, ਇਸ ਦਾ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਹੈ, ਉਸ ਇੱਕ ਵਰਗਾ ਹੋਰ ਕੋਈ ਇੱਕ ਨਹੀਂ। ਫਿਰ ਬੇਨਤੀ ਸੁਣਿਓ, ਉਹ ਕੇਵਲ ਤਾਂ ਕੇਵਲ ਇੱਕ ਹੈ, ਉਸ ਦੇ ਇੱਕ ਵਰਗਾ ਕੋਈ ਹੋਰ ਇੱਕ ਹੈ ਹੀ ਨਹੀਂ, ਉਹ ਅਨੂਪ ਹੈ, ਉਸ ਦੀ ਉਪਮਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਉਸ ਦੀ ਪ੍ਰਾਪਤੀ ਦਾ ਵਸੀਲਾ ਸਤਿਗੁਰ ਪ੍ਰਸਾਦ, ਪੂਰੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਹੈ। ਇੱਕ ਪਰਮਾਤਮਾ, ਇੱਕ ਰਸ, ਇੱਕ ਵਰਗਾ ਹੋਰ ਕੋਈ ਨਹੀਂ, ਅਦੁੱਤੀ ਹੈ ਉਹ। ਉਸ ਨੂੰ ਮਿਲਣ ਦਾ ਤਰੀਕਾ ਸਤਿਗੁਰੂ ਦੀ ਬਖਸ਼ਿਸ਼ ਹੈ।
ਨੀਚ ਜਾਤ ਹਰ ਜਪ ਤਿਆ, ਉੱਤਮ ਪਦਵੀ ਪਾਏ।
ਨੀਵੀਂ ਜਾਤ ਵੀ ਜਿਹੜੇ ਪੈਦਾ ਹੋਏ, ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਜਦੋਂ ਜਪਿਆ, ਤੇ ਉੱਤਮ ਦਾ ਅਰਥ ਹੈ ਉੱਚੀ ਸ੍ਰੇਸ਼ਟ, ਪਦਵੀ ਦਾ ਅਰਥ ਹੈ ਮਰਾਤਬਾ, ਰੁਤਬਾ ਜਾਂ ਪਦ। ਨੀਚ ਜਾਤ ਹਰ ਜਪਤਿਆਂ, ਨੀਵੀਂ ਜਾਤ ਵਿੱਚ ਰਹਿਣ ਵਾਲਿਆਂ ਨੇ ਜਦੋਂ ਖਰੀ ਪਰਮਾਤਮਾ ਦੇ ਨਾਮ ਨੂੰ ਜਪਿਆ, ਉੱਤਮ ਪਦਵੀ ਪਾਏ, ਉੱਤਮ ਪਦਵੀ ਪਾਏ, ਉਹਨਾਂ ਨੂੰ ਬਹੁਤ ਉੱਚਾ ਰੁਤਬਾ, ਬਹੁਤ ਉੱਚਾ ਮਰਾਤਬਾ ਮਿਲਿਆ, ਸੰਸਾਰਕ ਤੌਰ ਤੇ ਵੀ ਤੇ ਰੂਹਾਨੀ ਤੌਰ ਤੇ ਵੀ।
ਉਛੋ ਬਿਦਰ ਦਾਸੀ ਸੁਤੈ, ਕਿਸਨ ਉਤਰਿਆ ਘਰ ਜਿਸ ਜਾਏ।
ਇੱਥੇ ਫਿਰ ਗੁਰੂ ਰਾਮਦਾਸ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਣ ਦੇ ਲਈ ਕਿ ਨੀਵੀਂ ਜਾਤ ਵਾਲੇ ਕਿਵੇਂ ਇਬਾਦਤ ਕਰਕੇ ਉੱਚੇ ਹੋ ਗਏ, ਇੱਥੇ ਤੈਨੂੰ ਉਦਾਹਰਨਾਂ ਦਿੱਤੀਆਂ ਨੇ। ਮੈਂ ਬੇਨਤੀ ਕੀਤੀ, ਬਿਦਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਉਹਨੂੰ ਪ੍ਰੇਮ ਭਾਵਨਾ ਵਾਲਾ ਭਗਤ ਮੰਨਿਆ, ਪਰ ਬਿਦਰ ਜੀ ਦੀ ਰਚਨਾ ਕੋਈ ਗੁਰੂ ਗ੍ਰੰਥ ਸਾਹਿਬ 'ਚ ਨਹੀਂ, ਉਹਨਾਂ ਦਾ ਆਪਣਾ ਕੋਈ ਬੋਲ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਪਰ ਜਿਹੜੇ ਅਗਲੇਰੇ ਦੋ ਭਗਤਾਂ ਦੀਆਂ ਉਦਾਹਰਨਾਂ ਆਉਣਗੀਆਂ ਅੱਗੇ, ਉਸ ਵਿੱਚ ਨਾਮ ਦੇਵ ਜੀ ਦੀ ਵੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ 'ਚ, ਅਤੇ ਭਗਤ ਰਵਿਦਾਸ ਮਹਾਰਾਜ ਜੀ ਦੀ ਵੀ ਬਾਣੀ ਹੈ। ਅਸੀਂ ਅੱਗੇ ਦੇਖਾਂਗੇ ਕਿ ਦੋਨਾਂ ਭਗਤਾਂ ਨੇ ਕਿਵੇਂ ਜਾਤ ਪਾਤ ਵਾਲਿਆਂ ਨੇ ਵਿਰੋਧ ਕੀਤਾ ਤੇ ਇਬਾਦਤ ਕੀਤੀ, ਤੇ ਪਰਮਾਤਮਾ ਨੇ ਉਹਨਾਂ ਨੂੰ ਕਿੰਨਾ ਕੁ ਉੱਚਾ ਦਰਜਾ ਦਿੱਤਾ। ਪਰ ਪਹਿਲੀ ਅਸੀਂ ਇਸ ਤੁਕ ਦੇ ਅਰਥ ਕਰ ਲਈਏ ਕਿ ਨੀਵੀਂ ਜਾਤ ਵਿੱਚ ਰਹਿਣ ਵਾਲਿਆਂ ਨੇ ਪਰਮਾਤਮਾ ਦੀ ਭਗਤੀ ਕੀਤੀ, ਉੱਤਮ ਪਦਵੀ ਤੇ ਜਾ ਪਹੁੰਚੇ, ਤੇ ਗੁਰੂ ਰਾਮਦਾਸ ਕਹਿੰਦੇ ਨੇ ਭਾਈ ਜੇ ਤੁਹਾਡੇ ਮਨ 'ਚ ਕੋਈ ਸ਼ੱਕ, ਕੋਈ ਸ਼ੁਭਾ, ਤੁਹਾਡੇ ਮਨ 'ਚ ਕੋਈ ਸੰਸਾਰ, ਕਿਸੇ ਕਿਸਮ ਦੀ ਦੁਬਿਧਾ, ਤਰਕ ਕੋਈ ਹੋਵੇ, ਤੇ ਤੁਸੀਂ ਤਵਾਰੀਖ ਨੂੰ ਪੜ੍ਹ ਕੇ ਦੇਖੋ, ਪੁੱਛੋ ਬਿਦਰ ਦਾਸੀ ਸੁਤੈ, ਜਾ ਕੇ ਪੁੱਛ ਲਓ। ਕਿਸ ਨੂੰ ਜੀ? ਬਿਦਰ ਨੂੰ। ਕੌਣ ਬਿਦਰ? ਇੱਥੇ ਮਹਾਰਾਜ ਅੱਗੇ ਉਦਾਹਰਨ ਦਿੰਦੇ ਆ, ਦਾਸੀ ਸੁਤੈ, ਦਾਸੀ ਦਾ ਪੁੱਤਰ। ਮੇਰੇ ਕਹਿਣ ਤੋਂ ਮੁਰਾਦ, ਮਹਾਰਾਜ ਇੱਥੇ ਸ਼ਬਦ ਕਹਿ ਰਹੇ ਆ ਕਿ ਤੁਹਾਨੂੰ ਆਓ ਦੱਸਾਂ, ਜਿਨ੍ਹਾਂ ਨੂੰ ਲੋਕ ਅਪਮਾਨਿਤ ਕਰਦੇ ਸਨ ਸਮਾਜ ਵਿੱਚ, ਨੀਵਾਂ ਕਹਿੰਦੇ ਸਨ, ਪਰਮਾਤਮਾ ਦੀ ਸ਼ਰਧਾ ਭਾਵਨਾ ਔਰ ਉਹਦੇ ਨਾਮ ਨੇ ਕਿੰਨਾ ਉੱਚਾ ਕਰ ਦਿੱਤਾ। ਦਾਸੀ ਦੇ ਪੁੱਤਰ ਬਿਦਰ ਨੂੰ ਪੁੱਛੋ, ਗੁਰੂ ਰਾਮਦਾਸ ਮਹਾਰਾਜ ਕੀ ਪੁੱਛੀਏ? ਕਹਿਣ ਲੱਗੇ ਇਹ ਕਿਸੇ ਵਿਦਵਾਨ ਨੂੰ ਪੁੱਛ ਕੇ ਦੇਖੋ, ਕਿਸ਼ਨ ਉਤਰਿਆ ਘਰ ਜਿਸ ਜਾਏ। ਸ਼੍ਰੀ ਕ੍ਰਿਸ਼ਨ ਜੀ, ਭਗਵਾਨ ਕ੍ਰਿਸ਼ਨ ਜੀ ਜਿਸ ਬਿਦਰ ਦੇ ਘਰ ਵਿੱਚ ਆਪ ਚਲੇ ਗਏ, ਉਹਦੇ ਘਰ ਵਿੱਚ ਉਤਰਿਆ ਦਰ ਤੇ ਉਤਾਰਾ ਕੀਤਾ, ਆਪਣਾ ਆਸਨ ਲਾਇਆ, ਦੁਰਯੋਧਨ ਦੇ ਘਰ ਨਹੀਂ ਗਏ। ਅਖਰੀ ਅਰਥ ਆਪਾਂ ਇਹ ਕੀਤੇ। ਮੈਂ ਆਰੰਭ 'ਚ ਇੱਕ ਬੇਨਤੀ ਆਪ ਨੂੰ ਜ਼ਰੂਰ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਾਤ ਦੇ ਆਧਾਰਿਤ ਮਨੁੱਖਤਾ ਦੀ ਵੰਡੀ ਨੂੰ ਬਿਲਕੁਲ ਕਿਤੇ ਵੀ ਸਵੀਕਾਰ ਨਹੀਂ ਕੀਤਾ ਗਿਆ। ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ। ਉੱਚ ਜਿਹੜਾ ਜਾਤ ਪਾਤ ਦਾ ਭੂਤ ਹੈ, ਇਉਂ ਕਹਿ ਲਓ ਵੈਦਿਕ ਸਾਹਿਤ ਵਿੱਚ ਵੀ ਅਸੀਂ ਦੇਖਦੇ ਹਾਂ, ਇਹ ਵੇਦਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਜਿਵੇਂ ਰਿਗ ਵੇਦ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਅਸਲ 'ਚ ਬ੍ਰਹਮਾ ਦੇ ਮੁੱਖ ਤੋਂ ਬ੍ਰਾਹਮਣ ਨਿਕਲਿਆ, ਉਹਦੀਆਂ ਬਾਹਾਂ ਚੋਂ ਅਕਸ਼ਤਰੀ ਨਿਕਲਿਆ, ਉਹਦੀਆਂ ਜੰਗਾਂ ਤੋਂ ਪੱਟਾਂ ਤੋਂ ਸ਼ਬਦ ਵਰਤਾਂ ਵੈਸ਼ ਦਾ ਜਨਮ ਹੋਇਆ, ਤੇ ਜਿਹੜਾ ਸ਼ੋਦਰ ਸੀ ਉਹ ਪੈਰਾਂ ਦੇ ਵਿੱਚੋਂ ਪੈਦਾ ਹੋਇਆ। ਇਸ ਆਧਾਰ ਤੇ ਫਿਰ ਉਹਨਾਂ ਕੀ ਕੀਤਾ, ਇਸ ਨੂੰ ਚਾਰ ਹਿੱਸੇ ਬਣਾ ਦਿੱਤੇ, ਬ੍ਰਾਹਮਣੀ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦ। ਬ੍ਰਾਹਮਣ ਦਾ ਕੰਮ ਬਣ ਗਿਆ ਸਿਰਫ ਪੜ੍ਹਨਾ ਪੜ੍ਹਾਉਣਾ, ਪੂਜਾ ਕਰਨੀ, ਦਾਨ ਲੈਣਾ, ਯੱਗ ਕਰਨੇ, ਜੱਗ ਕਰਾਉਣੇ। ਖੱਤਰੀ ਨੂੰ ਕਹਿ ਦਿੱਤਾ ਤੇਰਾ ਕੰਮ ਹੈ ਤੂੰ ਮੈਦਾਨੇ ਜੰਗ ਵਿੱਚ ਜੂਝਣਾ ਹੈ, ਤੇਰਾ ਕੰਮ ਹੈ ਤੂੰ ਲੜਾਈ ਕਰਨੀ ਹੈ। ਵੈਸ਼ ਨੂੰ ਕਹਿ ਦਿੱਤਾ ਤੂੰ ਖੇਤੀ ਕਰਨੀ, ਵਪਾਰ ਕਰਨਾ, ਕੰਮ ਵੀ ਵੰਡ ਦਿੱਤੇ। ਤੇ ਸ਼ੋਦਰ ਲਈ ਇਹ ਨੇਮ ਬਣਾ ਦਿੱਤਾ ਗਿਆ, ਨਿਯਮ ਬਣਾ ਦਿੱਤਾ ਗਿਆ, ਤੂੰ ਬਾਕੀ ਤਿੰਨ ਵਰਨਾਂ ਦੀ ਜਿਹੜੀ ਹੈ ਉਹਨਾਂ ਦੀ ਦਾਸਾ ਭਾਵ ਨਾਲ ਸੇਵਾ ਕਰਨੀ ਹੈ ਸਮੇਂ ਦੇ ਨਾਲ ਨਾਲ। ਇਹ ਇੰਨਾ ਕੁ ਜ਼ੋਰ ਪਕੜ ਗਈ ਕਿ ਇੱਥੋਂ ਤੱਕ ਮਨੂ ਸਿਮਰਤੀ ਵਿੱਚ ਕਿ ਸ਼ੋਦਰ ਨੂੰ ਵੇਦ ਮੰਤਰ ਪੜ੍ਹਨ ਦਾ ਹੱਕ ਨਹੀਂ, ਸੁਣਨ ਦਾ ਕੋਈ ਹੱਕ ਨਹੀਂ, ਉਹ ਮੰਦਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਤੇ ਇਹ ਗੱਲਾਂ ਕੇਵਲ ਮੈਂ ਮਨੂ ਸਿਮਰਤੀ ਚੋਂ ਨਹੀਂ, ਇਵਨ ਕਿ ਗੁਰੂ ਗ੍ਰੰਥ ਸਾਹਿਬ ਚੋਂ ਮਿਲਣਗੀਆਂ, ਕਿਵੇਂ ਉਹਨਾਂ ਨੂੰ ਅਪਮਾਨਿਤ ਕੀਤਾ ਜਾਂਦਾ ਰਿਹਾ। ਇਹ ਵਰਨ ਵੰਡ, ਇਹ ਜਾਤ ਪਾਤ ਪੂਰੇ ਆਪਣੇ ਜ਼ੋਰ ਤੇ ਸੀ ਮੱਧ ਯੁੱਗ ਦੇ ਅੰਦਰ। ਇਸ ਦੇ ਪ੍ਰਤੀ ਸਭ ਤੋਂ ਪਹਿਲਾਂ ਜੇ ਹਿੰਦੁਸਤਾਨ ਵਿੱਚ ਆਵਾਜ਼ ਉਠਾਈ, ਇਹ ਤਵਾਰੀਖ ਸੱਚ ਕਹੇਗੀ, ਮਹਾਤਮਾ ਬੁੱਧ ਨੇ ਇਹਦੇ ਵਿਰੋਧ ਵਿੱਚ ਆਵਾਜ਼ ਉਠਾਈ। ਫਿਰ ਭਗਤ ਜਦੋਂ ਆਏ ਨੇ, ਉਹਨਾਂ ਨੇ ਕਈ ਵਾਰੀ ਤਿੱਖੀ ਸ਼ਬਦਾਵਲੀ ਵੀ ਵਰਤੀ, ਮੈਂ ਚਲੋ ਲਫ਼ਜ਼ ਵਰਤਣਾ, ਤਿੱਖੀ ਸ਼ਬਦਾਵਲੀ ਜਿਹੜੀ ਬੰਦੇ ਦੇ ਅੰਦਰ ਨੂੰ ਵਿੰਨਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਜਾਤ ਨੂੰ ਮੰਨਿਆ, ਸੁਣਿਓ ਇਸ ਬੇਨਤੀ ਨੂੰ, ਪਰ ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼ ਦੇ ਆਧਾਰ ਤੇ ਵੰਡ ਨਹੀਂ ਪਾਈ। ਗੁਰੂ ਨੇ ਬਾਣੀ ਵਿੱਚ ਕਿਹਾ ਜਿਸ ਬੰਦੇ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਏ, ਜਿਹੜਾ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਪਰਮਾਤਮਾ ਦਾ ਲੈ ਕੇ ਪਰਮਾਤਮਾ ਦੇ ਚਿੰਤਨ ਤੋਂ ਵਿਰਵਾ ਹੈ, ਉਸ ਬੰਦੇ ਤੋਂ ਵੱਡਾ ਨੀਚ ਜਾਤ ਵਾਲਾ ਕੋਈ ਨਹੀਂ। ਸਭ ਤੋਂ ਨੀਚ ਹੋਵੇ ਜਿਹਨੂੰ ਪਰਮਾਤਮਾ ਭੁੱਲ ਜਾਏ। ਤੇ ਅਸੀਂ ਰੋਜ਼ ਪੜ੍ਹਦੇ ਹਾਂ, ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਹ ਸੰਹਾਤ। ਮਹਾਰਾਜ ਨੇ ਸ਼ਬਦ ਵਰਤਿਆ ਜੀ, ਜਿਹਨੂੰ ਖਸਮ ਭੁੱਲ ਜਾਏ। ਪਰ ਅਗਲੀ ਬੇਨਤੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰੂ ਨਾਨਕ ਸਾਹਿਬ ਨੇ ਆਪ ਇਹਨਾਂ ਮਹਾਂਪੁਰਖਾਂ ਦੀ ਬਾਣੀ ਇਕੱਤਰ ਕੀਤੀ ਜੀ, ਜਿਨ੍ਹਾਂ ਨੂੰ ਉਸ ਵਕਤ ਨੀਵੀਂ ਜਾਤ ਵਾਲੇ ਕਹਿੰਦੇ ਸਨ। ਇਹ ਸਿਰਫ ਦੋ ਤਿੰਨ ਬੇਨਤੀਆਂ ਆਰੰਭ 'ਚ ਕਰਕੇ ਕਰਾਂਗੇ ਆਪਾਂ ਸ਼ਬਦ ਦੇ ਅਰਥ, ਪਰ ਥੋੜ੍ਹੀ ਜੀ ਇਹ ਗੱਲ ਬੇਨਤੀ ਕਰ ਲਈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਨੂੰ ਪੁੱਛ ਕੇ ਵੇਖੋ, ਉਹ ਕਦੀ ਵੀ ਜਨਮ ਦੇ ਆਧਾਰ 'ਤੇ ਬੰਦੇ ਨੂੰ ਨਹੀਂ ਵੰਡਦੇ। ਇਸ ਨੁਕਤੇ ਨੂੰ ਸੁਣਿਓ, ਮੰਨ ਲਓ ਬ੍ਰਾਹਮਣ ਦੇ ਘਰ ਬ੍ਰਾਹਮਣ ਪੈਦਾ ਹੋ ਗਿਆ ਜੀ, ਭਾਵੇਂ ਨਿਕੰਮਾ ਹੀ ਹੋਵੇ, ਉਹ ਸਤਿਕਾਰ ਯੋਗ ਹੈ, ਪੂਜਨ ਯੋਗ ਹੈ। ਸ਼ੂਦਰ ਦੇ ਘਰ ਵਿੱਚ ਲਾਇਕ ਬੰਦਾ ਵੀ ਪੈਦਾ ਹੋ ਜਾਏ, ਵਿਦਵਾਨ ਵੀ ਪੈਦਾ ਹੋ ਜਾਏ, ਉਹ ਸਤਿਕਾਰ ਯੋਗ ਕੋਈ ਨਹੀਂ, ਕਿਉਂਕਿ ਉਹ ਨੀਵੀਂ ਜਾਤ ਜੰਮਿਆ। ਹਿੰਦੁਸਤਾਨ ਦਾ ਸਾਹਿਤ ਜਿਹੜਾ ਹੈ ਉਹ ਜ਼ਿਆਦਾਤਰ ਮਨੁੱਖ ਨੂੰ ਜਨਮ ਦੇ ਆਧਾਰ 'ਤੇ ਦਰਜਾ ਬਦਰਜਾ ਵੰਡਦਾ ਹੈ, ਪਰ ਗੁਰੂ ਨਾਨਕ ਸਾਹਿਬ ਜਨਮ ਦੇ ਆਧਾਰ 'ਤੇ ਨਹੀਂ, ਕਰਮ ਦੇ ਆਧਾਰ 'ਤੇ ਫੈਸਲਾ ਕਰਦੇ ਆ। ਇਸ ਨੂੰ ਸੁਣਿਓ ਬੇਨਤੀ ਨੂੰ, ਜੇ ਮੰਨ ਲਓ ਇੱਕ ਬ੍ਰਾਹਮਣ ਦੇ ਘਰ 'ਚ ਪੈਦਾ ਹੋ ਕੇ ਕਰਮ ਨੀਚ ਕਰਦਾ, ਗੁਰੂ ਉਹਨੂੰ ਕਹੇਗਾ ਇਹ ਬ੍ਰਾਹਮਣ ਨਹੀਂ। ਜੇ ਸ਼ੂਦਰ ਦੇ ਘਰ ਵਿੱਚ ਹੋ ਕੇ ਪਰਮਾਤਮਾ ਦੀ ਇਬਾਦਤ ਕਰਦਾ ਤੇ ਗੁਰੂ ਨਾਨਕ ਸਾਹਿਬ ਕਹੇਗਾ ਇਹ ਤਾਂ ਪੂਜਣ ਯੋਗ ਏ, ਜਿਹੜਾ ਇੰਨਾ ਨੀਵਾਂ ਹੋ ਕੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ ਹੈ। ਗੁਰੂ ਨਾਨਕ ਸਾਹਿਬ ਦੇ ਦੋ ਪ੍ਰਮਾਣ ਮੈਂ ਲੈਣੇ ਸਿਰਫ ਬਾਬਾ ਜੀ ਦੇ, ਕਿਉਂਕਿ ਸ਼ੁਰੂਆਤ ਗੁਰੂ ਜੋਤ ਦੀ ਉੱਥੋਂ ਹੁੰਦੀ। ਇੱਕ ਤੇ ਮਹਾਰਾਜ ਦਾ ਬਚਨ ਹੈ ਜਾਤ ਕੁਲੀਨ ਸੇਵਕ ਜੇ ਹੋਏ ਗੁਰੂ ਨਾਨਕ ਸਾਹਿਬ, ਜੇ ਉੱਚੀ ਕੁੱਲ ਵਿੱਚ ਕੋਈ ਪਰਮਾਤਮਾ ਦਾ ਸੇਵਕ ਹੁੰਦਾ ਤਾਂ ਕਾ ਕਹਿਣਾ ਕਹੋ ਨਾ ਕੋਏ। ਉਹਦੇ ਤੇ ਕਹਿਣੀ ਕੀ ਕਿ ਜਾਤ ਵੀ ਉੱਚੀ ਪਰ ਹੰਕਾਰ ਦੀ ਟੀਸੀ ਨੂੰ ਵੱਢ ਕੇ ਰੱਖ ਦਿੱਤਾ, ਉਹ ਇੰਨੀ ਜਾਤ ਉੱਚੀ ਵਿੱਚ ਪੈਦਾ ਹੋ ਕੇ ਨਿਮਰਤਾ ਦੇ ਘਰ 'ਚ ਵੱਸਦਾ। ਉਹਦੇ ਕਹਿਣੀ ਕੀ ਜਿਹੜਾ ਉੱਚੀ ਜਾਤ ਵਿੱਚ ਹੋ ਕੇ ਨਿਮਰਤਾ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ। ਤੇ ਅਗਲਾ ਬਚਨ ਕਹਿੰਦੇ ਜਿਹਨੂੰ ਲੋਕ ਨੀਚ ਕਹਿੰਦੇ ਆ, ਸ਼ੂਦਰ ਕਹਿੰਦੇ ਆ, ਚਲੋ ਮੈਂ ਇਹ ਸ਼ਬਦ ਅਪਮਾਨਜਨਕ ਨਹੀਂ ਵਰਤ ਰਿਹਾ, ਪਰ ਜੋ ਵਰਤੇ ਜਾਂਦੇ ਸਨ, ਚੂੜਾ ਸ਼ਬਦ, ਚਮਾਰ ਸ਼ਬਦ, ਕਮਿਆਰ ਸ਼ਬਦ, ਇਹ ਜਿੰਨੇ ਵਰਤਦੇ ਸਨ, ਮਹਾਰਾਜ ਕਹਿੰਦੇ ਨੇ ਜੇ ਕੋਈ ਇਸ ਬਰਾਦਰੀ ਵਿੱਚੋਂ ਉੱਠ ਕੇ ਪਰਮਾਤਮਾ ਦੀ ਭਗਤੀ ਕਰਦਾ, ਮੇਰੇ ਤਨ ਦੀ ਚਮੜੀ ਬਣਾ ਕੇ ਜੋੜਾ ਉਹਦੇ ਪੈਰਾਂ ਵਿੱਚ ਪਾ ਦਿਓ, ਜਿਹੜਾ ਸਮਾਜ ਦੀਆਂ ਠੋਕਰਾਂ ਖਾ ਕੇ ਵੀ ਰੱਬ ਨਾਲ ਜੁੜਿਆ ਹੋਇਆ। ਮਹਾਰਾਜ ਜੀ ਦੇ ਬਚਨ ਸੁਣਿਓ, ਇਸ ਬੇਨਤੀ ਜਾਤ ਕੁਲੀਨ ਸੇਵਕ ਜੋ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ ਸੇਵਕ ਹੋਏ ਨਾਨਕ ਪਨੀਆਂ ਪਹਿਰੈ ਸੋਏ। ਜੇ ਨੀਵਾਂ ਰਹਿ ਕੇ ਪਰਮਾਤਮਾ ਦੀ ਬੰਦਗੀ ਕਰਦਾ, ਉਹਦੇ ਚਰਨਾਂ ਦਾ ਜੋੜਾ ਮੇਰੀ ਚਮੜੀ ਦਾ ਬਣਾ ਦਿਓ। ਮੈਂ ਆਪ ਜੀ ਨੂੰ ਬੇਨਤੀ ਇੱਕ ਹੋਰ ਕਰਾਂ, ਗੁਰੂ ਨਾਨਕ ਸਾਹਿਬ ਦੇ ਸ਼ਬਦ ਕਹੇ ਜੀ, ਸਿਰਫ ਥੋੜ੍ਹਾ ਜਿਹਾ ਜਾਤ ਪਾਤ ਬਾਰੇ, ਅਤੇ ਭਾਵੇਂ ਮੈਂ ਕਹਿ ਰਿਹਾ ਵਾਂ ਪਰ ਯਾਦ ਰੱਖਿਓ, ਸਾਡੇ ਜੇਨ ਵਿੱਚ ਜਿਹੜੇ ਸਾਡੇ ਖੂਨ 'ਚ ਸੈੱਲ ਵੜੇ ਪਏ ਨੇ ਨਾ, ਉਹ ਅੱਜ ਵੀ ਕੋਈ ਨਹੀਂ ਜੇ ਨਿਕਲਦੇ, ਸਾਡੇ ਜੇਨ 'ਚ ਪਏ ਆ। ਪਿੰਡਾਂ 'ਚ ਕੀ ਹਾਲ ਅਸੀਂ ਕਰਨੇ ਹਾਂ ਜੀ ਲੋਕਾਂ ਦਾ, ਗੁਰਦੁਆਰੇ ਕਿੰਨੇ ਨੇ ਪਿੰਡ 'ਚ, ਕਿੰਨੇ ਗੁਰਦੁਆਰੇ, ਤਿੰਨ ਨੇ, ਦੋ ਜੱਟਾਂ ਦੇ, ਇੱਕ ਅਧਰਮੀਆਂ ਦਾ ਹੈ। ਇਸ ਤਰ੍ਹਾਂ ਸ਼ਬਦ ਵਰਤਦੇ ਆ। ਕਿੱਥੇ ਗੁਰੂ ਨੇ ਕਿਹਾ ਵੀ ਅਧਰਮੀਆਂ ਦਾ ਗੁਰਦੁਆਰਾ, ਇਹ ਰਾਮਗੜੀਆਂ ਦਾ ਗੁਰਦੁਆਰਾ, ਇਹ ਪਾਪਿਆਂ ਦਾ ਗੁਰਦੁਆਰਾ, ਇਹ ਜੱਟਾਂ ਦਾ ਗੁਰਦੁਆਰਾ ਹੈ, ਇਹ ਘੁਮਿਆਰ ਬਰਾਦਰੀ ਨੇ। ਬਾਹਰ ਇੰਗਲੈਂਡ ਤਾਂ ਬਹੁਤ ਮੰਦਾ ਹਾਲ ਇਸ ਗੱਲ ਦਾ। ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਯਾਦ ਰੱਖਿਓ, ਜਾਤ ਦੇ ਆਧਾਰ ਤੇ ਕਦੀ ਵੀ ਮਾਨਵਤਾ ਦੀ ਵੰਡ ਨੂੰ ਸਵੀਕਾਰ ਨਹੀਂ ਕੀਤਾ। ਕਰਮ ਦੇ ਆਧਾਰ ਤੇ ਕਹਿ ਕਿ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਕਹਿੰਦੇ ਜੇ ਮੰਨ ਲਓ, ਜਿਹਨੂੰ ਅਸੀਂ ਸ਼ੂਦਰ ਕਹਿੰਦਾ ਸਾਡਾ ਸਮਾਜ, ਉਸ ਵਿੱਚ ਪਰਮਾਤਮਾ ਦੀ ਭਗਤੀ ਕਰਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਨੂੰ ਸਵੀਕਾਰ ਹੈ। ਕਿਵੇਂ ਜੀ? ਇਹ ਤਲੰਗ ਰਾਗ ਚ ਮਹਾਰਾਜ ਦਾ ਸ਼ਬਦ ਹੈ। ਮੈਂ ਸਿਰਫ ਅਖੀਰਲੀਆਂ ਤੁਕਾਂ ਲਾਂਗਾ। ਸ਼ਬਦ ਕਹਿ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਇਸ ਸ਼ਬਦ ਦੇ ਅਖੀਰ ਚ ਬਚਨ ਨੇ ਕੇਸਰ ਕੁਸਮ ਮਿਰਗ ਮੈਂ ਖਰਨਾ, ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ, ਕਿ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਸਿਰਫ ਥੋੜੀ ਉਹਦੇ ਕੇਸਰ, ਤੁਹਾਨੂੰ ਪਤਾ ਸੀ ਕੇਸਰ ਘਰਾਂ ਚ ਵਰਤਨੇ ਆ, ਕਸ਼ਮੀਰ ਚ ਕੇਸਰ ਬਹੁਤ ਹੁੰਦਾ। ਹੁਣ ਕੇਸਰ ਕਿਸੇ ਵੀ ਹੱਥ ਨਾਲ ਲੱਗ ਜਾਏ, ਕਹਿੰਦੇ ਨੇ ਉਹਦੀ ਭਿੱਟ ਨਹੀਂ ਹੁੰਦੀ, ਉਹਨੂੰ ਸ਼ੂਦਰ ਪਕੜ ਲੈ, ਬ੍ਰਾਹਮਣ ਪਕੜ ਲੈ, ਕੇਸਰ ਪਵਿੱਤਰ ਦਾ ਪਵਿੱਤਰ ਹੈ। ਖਿੜੇ ਹੋਏ ਤੁਸੀਂ ਗੁਲਾਬ ਦੇ ਫੁੱਲ ਨੂੰ, ਮਾਲਣ ਕਿਸ ਜਾਤ ਦੀ, ਕਦੀ ਨਹੀਂ ਕਿਸੇ ਪੁਜਾਰੀ ਨੇ ਪੁੱਛਿਆ। ਅਸੀਂ ਕਦੀ ਪੁੱਛਦੇ ਹਾਂ ਦਰਬਾਰ ਸਾਹਿਬ ਜਿਹੜੇ ਗੁਲਦਸਤੇ ਚੜ੍ਹੇ ਕਿਹੜੀ ਮਾਲਣ ਨੇ ਲਿਆਂਦੇ, ਮੰਦਰ ਵਿੱਚ ਫੁੱਲ ਲੋਕ ਚੜ੍ਹਾਉਂਦੇ ਆ, ਕਦੀ ਪੁੱਛਦਾ ਬ੍ਰਾਹਮਣ ਜਾਂ ਪੁਜਾਰੀ ਵੀ ਜਿਹੜਾ ਗੁਲਦਸਤਾ ਤੂੰ ਲੈ ਕੇ ਆਏ, ਸਵਰਨ ਜਾਤੀ ਵਾਲੇ ਦੇਣ ਕਿ ਸ਼ੂਦਰ ਨੇ? ਫੁੱਲ ਨੂੰ ਕੋਈ ਵੀ ਹੱਥ ਲੱਗਦਾ ਫੁੱਲ ਪਵਿੱਤਰ ਹੀ ਰਹਿੰਦਾ ਹੈ। ਮਿਰਗਮੈਂ ਦਾ ਅਰਥ ਹੁੰਦਾ ਮਿਰਗ ਦੀ ਨਾਭੀ ਚੋਂ ਨਿਕਲੀ ਹੋਈ ਕਸਤੂਰੀ ਦਾ ਨਾਪਾ, ਉਹਨੂੰ ਕੋਈ ਵੀ ਹੱਥ ਲੱਗਦਾ ਮਿਰਗ ਦੀ ਕਸਤੂਰੀ ਪਵਿੱਤਰ ਹੀ ਪਵਿੱਤਰ ਹੈ। ਆਹ ਸੋਨਾ ਵਰਤਿਆ ਜਾਂਦਾ ਹੈ। ਮੈਂ ਬੇਨਤੀ ਕਰਾਂ, ਕਦੀ ਸੁਨਾਰ ਵੀਰ ਨੇ ਕਿਹਾ ਕਿ ਆਹ ਸੋਨਾ ਬੀਬੀਓ ਜਿਹੜਾ ਪਿਆ ਹੈ, ਇਹ ਸ਼ੋਦਰ ਦੀ ਘਰਵਾਲੀ ਪਾਉਂਦੀ ਸੀ, ਇਸ ਕਰਕੇ ਭ੍ਰਸ਼ਟਿਆ ਗਿਆ, ਇਹਦਾ ਤੋਲੇ ਦਾ ਰੇਟ ਅਸੀਂ ਘੱਟ ਲਾਉਂਦੇ ਹਾਂ। ਸੋਨਾ ਭਾਵੇਂ ਬ੍ਰਾਹਮਣੀ ਪਾਏ ਅਤੇ ਭਾਵੇਂ ਸ਼ੋਦਰ ਪਾਏ, ਚੇਤੇ ਰੱਖਿਓ ਉਹ ਕਦੀ ਭਿੱਟਦਾ ਨਹੀਂ, ਉਹ ਪਵਿੱਤਰ ਦਾ ਪਵਿੱਤਰ ਰਹਿ ਕੇ। ਵੇਖੋ ਮਹਾਰਾਜ ਨੇ ਕੈਸੇ ਉਦਾਹਰਣ ਲਈ, ਕਹਿੰਦੇ ਨੇ ਕੇਸਰ ਪਵਿੱਤਰ ਹੈ, ਫੁੱਲ ਪਵਿੱਤਰ ਹੈ, ਮਿਰਗ ਦੀ ਨਾਭੀ ਚੋਂ ਨਿਕਲੀ ਕੋਈ ਕਸਤੂਰੀ ਪਵਿੱਤਰ ਹੈ, ਸੋਨਾ ਪਵਿੱਤਰ ਹੈ। ਤੇ ਪੁਰਾਣੇ ਸਮੇਂ ਘਿਓ ਪਾਉਣ ਵਾਸਤੇ ਭਾਂਡੇ, ਅੱਜ ਵਰਗੀ ਪੈਕਿੰਗ ਨਹੀਂ ਸੀ, ਘਿਓ ਦੇ ਕੁੱਪੇ ਹੁੰਦੇ ਸਨ ਫੇਰੀ ਲਾਉਣ ਵਾਲੇ, ਜਿਵੇਂ ਅੱਜ ਅਸੀਂ ਲੋਹੇ ਦਾ, ਪਲਾਸਟਿਕ ਦਾ, ਜਾਂ ਅਸੀਂ ਕਾਗਜ਼ ਦੀ ਪੈਕਿੰਗ ਦੇਖਦੇ ਹਾਂ। ਪੁਰਾਣੇ ਸਮੇਂ ਕੱਚੇ ਚਮੜੇ ਦੇ ਕੁੱਪੇ ਬਣਦੇ ਸਨ, ਤੇ ਉਸ ਪਸ਼ੂ ਦੇ ਚਮੜੇ ਦੇ ਕੁੱਪੇ ਦੇ ਵਿੱਚ ਘਿਓ ਪਾਇਆ ਜਾਂਦਾ ਸੀ। ਤੇ ਜੇ ਪੁੱਛਣਾ ਵੀ ਇਹ ਤਾਂ ਪਸ਼ੂ ਦੇ ਚਮ 'ਚ ਘਿਓ ਪਿਆ ਸੀ ਕੁੱਪੇ 'ਚ, ਉਹ ਕਹਿੰਦਾ ਤਾਂ ਕੀ ਹੋਇਆ, ਘਿਓ ਕਦੀ ਅਪਵਿੱਤਰ ਨਹੀਂ ਹੁੰਦਾ, ਉਹ ਪਵਿੱਤਰ ਹੈ, ਇਹ ਕਦੀ ਭ੍ਰਸ਼ਟਦਾ ਨਹੀਂ। ਦੂਜੀ ਅਗਲੀ ਗੱਲ, ਰੇਸ਼ਮ ਦਾ ਕੱਪੜਾ ਉਹਨੂੰ ਪਵਿੱਤਰ ਮੰਨਿਆ ਜਾਂਦਾ ਹੈ, ਪਰ ਮਹਾਰਾਜ ਕਹਿੰਦੇ ਨਿਕਲਦਾ ਤਾਂ ਕੀੜੇ ਵਿੱਚੋਂ ਹੈ ਨਾ। ਇੰਨੀਆਂ ਉਦਾਹਰਣਾਂ ਦੇ ਕੇ ਕਿ ਭਾਈ ਕੇਸਰ ਕੁਸਮ ਮਿਰਗ ਮੈਂ ਖਰਨਾ, ਸਰਬ ਸਰੀਰੀ ਚੜ੍ਹਨਾ, ਜਿਵੇਂ ਕਸਤੂਰੀ ਫੁੱਲ ਸੋਨਾ, ਇਹ ਸਾਰੇ ਜਿਹੜੇ ਨੇ ਸਾਰੇ ਸਰੀਰਾਂ ਤੇ ਸਵੀਕਾਰ ਕੀਤੇ ਜਾਂਦੇ। ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ, ਜਿਵੇਂ ਚੰਦਨ ਸਭ ਨੂੰ ਸੁਗੰਧੀ ਦਿੰਦਾ, ਭਗਤ ਸਭ ਨੂੰ ਆਪਣੀ ਨਾਮ ਦੀ ਸੁਗੰਧੀ ਦਿੰਦਾ। ਘੇ ਪੱਟ ਭਾਂਡਾ ਕਹੇ ਨਾ ਕੋਏ, ਮਹਾਰਾਜ ਕਹਿੰਦੇ ਨੇ ਘਿਓ ਨੂੰ ਕਦੀ ਕਿਸੇ ਨੂੰ ਪੁੱਛਿਆ ਕਿਸ ਭਾਂਡੇ ਚੋਂ ਆਇਆ, ਤੇ ਰੇਸ਼ਮ ਕੀੜੇ ਚੋਂ ਨਿਕਲਦੀ ਏ, ਉਹ ਪਵਿੱਤਰ ਦਾ ਪਵਿੱਤਰ ਰਹਿੰਦਾ। ਗੁਰਮੁਖੋ, ਜਿਵੇਂ ਇਹ ਚੀਜ਼ਾਂ ਵਰਨ ਵੰਡ ਵਾਲੇ ਹੱਥ ਲਾਉਣ ਤੇ ਕਹਿੰਦੇ ਨਹੀਂ ਪਿੱਟੀਆਂ ਨਹੀਂ ਜਾਂਦੀਆਂ, ਬਾਬਾ ਜੀ ਕਹਿੰਦੇ ਨੇ ਯਾਦ ਰੱਖਿਓ ਜੇ ਚਮੜੇ ਦਾ ਕੰਮ ਕਰਨ ਵਾਲਾ, ਜੁੱਤੀਆਂ ਗੰਢਣ ਵਾਲਾ, ਕੱਪੜੇ ਸੀਣ ਵਾਲਾ, ਨਾਈ ਦੀ ਕਿਰਤ ਕਰਨ ਵਾਲਾ ਸੱਚ ਏਵੇ ਉਹ ਪਰਮਾਤਮਾ ਦੀ ਬੰਦਗੀ ਕਰਦਾ ਹੈ, ਉਹਦੀ ਜਾਤ ਕੋਈ ਵੀ ਹੋਵੇ ਫੁੱਲ ਦੀ ਤਰ੍ਹਾਂ ਪਵਿੱਤਰ ਦਾ ਪਵਿੱਤਰ ਹੀ ਰਹਿੰਦਾ ਹੈ, ਉਹ ਭ੍ਰਿਸ਼ਟਿਆ ਨਹੀਂ ਜਾਂਦਾ। ਇਹੀ ਕਾਰਨ ਗੁਰੂ ਨਾਨਕ ਸਾਹਿਬ ਜਦੋਂ ਅਹਿਮਦਾਬਾਦ ਜਾਂਦੇ ਆ, ਮੈਂ ਬੇਨਤੀ ਕਰਾਂ, ਇੱਕ ਪਾਸੇ ਉੱਚੀ ਜਾਤ ਵਾਲਾ ਤੇ ਦੂਜੇ ਪਾਸੇ ਲੱਕੜ ਦੀ ਕਿਰਤ ਕਰਨ ਵਾਲਾ ਭਾਈ ਲਾ ਲਓ, ਆਪ ਸਭ ਨੂੰ ਪਤਾ ਹੈ, ਇੱਕ ਆਮੰਤ੍ਰਿਤ ਕਰਦਾ ਪਿਆ, ਸੱਦੇ ਪੱਤਰ ਦੇ ਰਿਹਾ ਕਿ ਗੁਰੂ ਨਾਨਕ ਸਾਹਿਬ ਨੂੰ ਕਹੋ ਮੇਰੇ ਘਰ ਆਉਣ, ਤੇ ਦੂਜੇ ਨੇ ਤਾਂ ਸੱਦਾ ਵੀ ਨਹੀਂ ਦਿੱਤਾ। ਭਾਈ ਲਾਲੋ ਨੇ ਕਿਤੇ ਜਾ ਕੇ ਕਿਹਾ ਬਾਬਾ ਜੀ ਮੇਰੇ ਘਰ ਆਇਓ? ਮੈਂ ਇਤਿਹਾਸ ਨਹੀਂ ਕਿਤੇ ਪੜ੍ਹਿਆ ਕਿ ਬਾਬਾ ਜੀ ਨੇ ਕਿਤੇ ਪਹਿਲਾਂ ਉਹਨੇ ਸੱਦਾ ਦਿੱਤਾ ਹੋਵੇ, ਮਹਾਰਾਜ ਅਹਿਮਦਾਬਾਦ ਆਇਓ ਤੇ ਚਰਨ ਪਾਇਓ। ਮਲਕ ਭਾਗੋ ਸੱਦੇ ਭੇਜਦਾ ਤੇ ਬਾਬਾ ਜੀ ਉਹਦੇ ਘਰ ਵੜਦੇ ਨਹੀਂ, ਤੇ ਲਾਲੋ ਉਹਦਾ ਦਰਵਾਜ਼ਾ ਖੜਕਾ ਕੇ ਕਹਿੰਦੇ ਨੇ ਲਾਲੋ ਘਰ ਹੀ ਹੈ, ਆਵਾਜ਼ ਦਿੰਦਾ ਜੀ ਘਰ ਹੀ ਖਾਂ। ਕਵਾੜ ਖੁੱਲਦਿਆਂ ਅੰਦਰ ਮਹਾਰਾਜ ਚਲੇ ਜਾਂਦੇ ਆ, ਤੇ ਸੱਚੇ ਪਾਤਸ਼ਾਹ ਉੱਥੇ ਸ਼ਬਦ ਕਹਿੰਦੇ ਆ, ਲਾਲੋ ਭੁੱਖ ਲੱਗੀ ਕਹਿ, ਸ਼ਕਨ ਨੂੰ ਕੁਝ ਦਏਗਾ? ਉਹਦੇ ਘਰ ਵਾਲੀ ਬੀਬੀ ਇੱਕੋ ਦਮ ਪੋਚਾ ਲਿਆ ਕੇ ਚੌਂਕੇ ਚ ਮਾਰਨ ਲੱਗਦੀ ਏ, ਤੇ ਮਹਾਰਾਜ ਇੱਕੋ ਗੱਲ ਕਹਿੰਦੇ ਆ, ਬੀਬਾ ਭਾਈ ਲਾਲੋ ਇਹ ਕਿਹਦੇ ਲਈ ਚੌਂਕੇ ਪਵਿੱਤਰ ਪੈ ਕਰਦੇ ਹੋ? ਸਾਰੀ ਧਰਤੀ ਹੀ ਨਾਨਕ ਦਾ ਚੌਂਕਾ ਹੈ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ, ਉਸ ਦੇ ਅੰਦਰ ਦੀ ਨੀਅਤ ਦੇਖੀ ਗਈ। ਇੱਥੇ ਜਿਹੜੀ ਮਹਾਰਾਜ ਨੇ ਪਹਿਲੀ ਉਦਾਹਰਨ ਲਈ ਹੈ ਜੀ, ਨੀਚ ਜਾਤ ਅਗਰ ਜਪਤਿਆਂ ਉੱਤਮ ਪਦਵੀ ਪਾਏ, ਇੱਥੇ ਮੇਰੀ ਬੇਨਤੀ ਹੈ, ਨੀਚ ਜਾਤ ਜੇ ਸ਼ਬਦ ਵਰਤਿਆ, ਮੱਧ ਯੁੱਗ ਵਿੱਚ ਵਰਤੀਂਦੇ ਹੋਏ ਸ਼ਬਦ ਦੀ ਵਰਤੋਂ ਕੀਤੀ ਹੈ, ਪਰ ਗੁਰੂ ਕਿਸੇ ਨੂੰ ਨੀਚ ਜਾਤ ਦਾ ਨਹੀਂ ਕਹਿੰਦਾ। ਮੈਂ ਕਿਹਾ ਜਿਹਨੂੰ ਨਾਮ ਭੁੱਲਦਾ ਉਹ ਨੀਚ ਜਾਤ ਦਾ। ਇੱਥੇ ਮਹਾਰਾਜ ਨੇ ਨੀਚ ਜਾਤ ਦੇ ਸ਼ਬਦ ਵਰਤਿਆ, ਕਈ ਵਾਰੀ ਸ਼ਬਦਾਂ ਨੂੰ ਰਿੜਕਣ ਵਾਲੇ ਕਹਿ ਦੇਣਗੇ ਇਹ ਤਾਂ ਬਾਣੀ 'ਚ ਵੀ ਕਿਹਾ ਜੀ ਨੀਚ ਜਾਤ, ਨਹੀਂ ਨਹੀਂ, ਇਹ ਉਹਨਾਂ ਲੋਕਾਂ ਲਈ ਵਰਤੇ ਜਾਂਦੇ ਸਨ। ਮਹਾਰਾਜ ਕਹਿੰਦੇ ਨੇ, ਪੁੱਛੋ ਵਿਦਰ ਦਾਸੀ ਸੁਤੈ, ਕਿਸ ਨੂੰ ਉਤਰਿਆ ਘਰ ਜਿਸ ਜਾਏ? ਵਿਦਰ ਕੌਣ ਸੀ? ਬੜਾ ਨੀਤੀਵਾਨ, ਬੜਾ ਸਿਆਣਾ ਸੀ, ਰਾਜਾ ਵਚਿੱਤਰ ਵਿਰਿਆ, ਉਹਦੀ ਦਾਸੀ ਦਾ ਨਾਮ ਸੀ ਸੁਦੇਸ਼ਨਾ। ਇਹ ਦਾਸੀ ਜਿਹੜਾ ਸ਼ਬਦ ਵਰਤਿਆ, ਇਹ ਸੁਦੇਸ਼ਨਾ ਦਾ ਪੁੱਤਰ ਵਿਆਸ ਰਹੀ ਪੈਦਾ ਹੋਇਆ, ਇਹਨੂੰ ਵਿਦਰ ਕਹਿੰਦੇ ਆ। ਇਹ ਬੜਾ ਨੀਤੀਵਾਨ ਸੀ, ਭਾਵੇਂ ਇਹ ਕੌਰਵਾਂ ਦੇ ਪੱਖ ਸੀ ਜੀ, ਪਰ ਸਿਆਣਾ ਬੜਾ ਸੀ। ਇਹਦੇ ਨਾਲ ਹੋਇਆ ਕਿ ਇਹ ਕਿਉਂ ਕਿਸ਼ਨ ਜੀ ਉਹਨਾਂ ਦੇ ਘਰ ਗਏ? ਅਸੀਂ ਤਾਂ ਕਹਿ ਦਿਆਂਗੇ ਬਾਣੀ 'ਚ ਵੀ ਇਹਦੇ ਪ੍ਰਮਾਣ ਨੇ। ਜਦੋਂ ਇਹ ਆਪਸ 'ਚ ਜੰਗ ਲੜਨ ਲੱਗੇ ਆ ਤੇ ਪਾਂਡਵਾਂ ਨੂੰ ਅਪਮਾਨਿਤ ਕੀਤਾ, ਤੇ ਕਹਿੰਦੇ ਨੇ ਵਿਦਰ ਜਿਹੜਾ ਹੈ ਸੂਝਵਾਨ ਸੀ, ਇਹ ਧ੍ਰਿਤਰਾਸ਼ਟਰ ਦੇ ਕੋਲ ਚਲਾ ਗਿਆ। ਇਹਨੇ ਜਾ ਕੇ ਕਿਹਾ ਤੁਸੀਂ ਇਸ ਤਰ੍ਹਾਂ ਅਪਮਾਨਿਤ ਨਾ ਕਰੋ। ਇਸ ਗੱਲ ਨੂੰ ਦੁਰਯੋਧਨ ਨੇ ਇੰਨਾ ਕੁ ਅੰਦਰੋਂ ਖਾਰ ਖਾਧੀ, ਈਰਖਾ ਖਾਧੀ, ਇਹਨੇ ਵਿਦਰ ਦਾ ਉੱਥੇ ਅਪਮਾਨ ਕੀਤਾ, ਇਹਦੀ ਬੇਇੱਜ਼ਤੀ ਕੀਤੀ। ਵਿਦਰ ਨੇ ਕੀ ਕੀਤਾ? ਸਭ ਕੁਝ ਛੱਡ ਕੇ ਇਹ ਸ਼ਸਤਰ ਰੱਖ ਕੇ ਬਾਹਰ ਆ ਗਿਆ, ਤੇ ਕ੍ਰਿਸ਼ਨ ਜੀ ਜਦੋਂ ਜਾਂਦੇ ਆ ਹਸਤਨਾਪੁਰ, ਦੁਰਯੋਧਨ ਦਾ ਮਾਨ ਤੋੜਨ ਲਈ, ਜਿਹਨੂੰ ਤੂੰ ਚੰਗੇ ਬੰਦੇ ਨੂੰ, ਭਾਵਨਾ ਵਾਲੇ ਬੰਦੇ ਨੂੰ, ਸੋਝਵਾਨ ਬੰਦੇ ਨੂੰ ਅਪਮਾਨਿਤ ਕਰਕੇ ਬਾਹਰ ਕੱਢਿਆ ਹੈ, ਤੇਰੇ ਘਰ ਨਹੀਂ ਆਵਾਂਗਾ ਮੈਂ, ਉਹਦੀ ਕੁੱਲੀ ਵੀ ਜਾ ਕੇ ਰਹਾਂਗਾ। ਕ੍ਰਿਸ਼ਨ ਜੀ ਫਿਰ ਉੱਥੇ ਜਾਂਦੇ ਆ, ਜਿਹੜੀ ਮਹਾਰਾਜ ਨੇ ਉਦਾਹਰਨ ਲਈ ਹੈ, ਵਿਦਰ ਦੇ ਘਰ 'ਚ ਰਹਿੰਦੇ ਆ, ਰਾਤ ਉੱਥੇ ਬਤੀਤ ਕਰਦੇ ਆ। ਸਵੇਰੇ ਦੁਰਯੋਧਨ ਨੂੰ ਪਤਾ ਲੱਗਦਾ, ਵੇਖੋ ਜੇ ਇਸ ਗੱਲ ਨੂੰ ਐਵੇਂ ਕਿਤੇ ਨਾ ਕਹੀਏ ਵੀ ਇਹ ਗੱਲ ਲਮਕਾ ਦਿੱਤੀ ਜਾਂ ਇੱਕ ਹੀ ਵਿਸਤਾਰ ਦੀ ਲੋੜ ਸੀ। ਕਿਉਂ ਸਾਨੂੰ ਵਿਸਤਾਰ ਦੀ ਲੋੜ ਹੈ ਕਿ ਪੁੱਛੋ ਵਿਦਰ ਦਾਸੀ ਸੁੱਤਾ, ਕਿਸ਼ਨ ਉਤਰਿਆ ਘਰ ਜਿਸ ਜਾਏ? ਤੇ ਜੇ ਪੁੱਛਾਂਗੇ ਤੇ ਫਿਰ ਤੇ ਦੱਸਣਾ ਹੀ ਪਏਗਾ ਜੀ ਕਿਉਂ ਗਏ, ਉਹਦੇ ਘਰ ਉਤਾਰਾ ਕਿਉਂ ਕੀਤਾ। ਉੱਥੇ ਕ੍ਰਿਸ਼ਨ ਜੀ ਰਾਤ ਰਹਿੰਦੇ ਆ, ਦੁਰਯੋਧਨ ਨੂੰ ਪਤਾ ਲੱਗਦਾ, ਸਵੇਰੇ ਅੱਗ ਬਬੂਲਾ ਹੋ ਜਾਂਦਾ ਤੇ ਕ੍ਰਿਸ਼ਨ ਜੀ ਨਾਲ ਵੀ ਸ਼ਬਦ ਸਖਤ ਵਰਤਦਾ, ਦੇਖੋ ਜੀ ਤੁਸੀਂ ਦਾਸੀ ਦੇ ਪੁੱਤਰ ਦੇ ਘਰ ਰਹਿ ਗਏ, ਮੇਰਾ ਘਰ ਤੁਹਾਨੂੰ ਚੰਗਾ ਨਹੀਂ ਲੱਗਾ? ਉਹਦੀ ਕੱਖਾਂ ਦੀ ਕੁੱਲੀ ਮੇਰੇ ਮਹੱਲ, ਮੇਰੇ ਘਰ 'ਚ 36 ਪ੍ਰਕਾਰ ਦੇ ਭੋਜਨ, ਉਹਦੇ ਘਰ ਸੁੱਕਾ ਰੁੱਖਾ ਅੰਨ। ਉਹਨੂੰ ਫਿਰ ਗੁਰੂ ਗ੍ਰੰਥ ਸਾਹਿਬ 'ਚ ਕਬੀਰ ਸਾਹਿਬ ਨੇ ਵਿਆਖਿਆ ਕੀਤੀ, ਉਹ ਸ਼ਬਦ ਹੈ ਰਾਜਨ, ਇੱਕ ਆਵਾਜ਼ ਠੀਕ ਕਰੇ ਆ, ਠੀਕ ਸੀ, ਰਾਜਨ ਕੌਣ ਤੁਹਾਰਾ ਆਵੇ? ਇਹ ਕ੍ਰਿਸ਼ਨ ਜੀ ਦੁਰਯੋਧਨ ਨੂੰ ਕਹਿ ਰਹੇ ਆ, ਕਿਸ਼ਨ ਉਤਰਿਆ ਜਿਸ ਘਰ ਜਾਏ, ਰਾਜਨ ਕੌਣ ਤੁਹਾਰਾ ਆਵੇ? ਐਸੋ ਭਾਉ ਵਿਦਰ ਕੋ ਦੇਖਿਓ, ਉਹ ਗਰੀਬ ਮੋਹ ਭਾਵੇ। ਜਿਹੜੀ ਭਾਵਨਾ ਵਿਦਰ ਦੇ ਕੋਲ ਹੈ ਤੇਰੇ ਕੋਲ ਨਹੀਂ, ਤੇਰੀ ਕਮਜ਼ੋਰੀ ਹੈ, ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੂੰ ਆਪਣੇ ਹਾਥੀ ਘੋੜੇ ਆਪਣੇ ਲਾਮ ਲਸ਼ਕਰ ਨੂੰ ਦੇਖ ਕੇ ਭੁੱਲਾ ਪਿਆ ਤੈਨੂੰ ਤਾਂ ਪਰਮਾਤਮਾ ਦੀ ਸਮਝ ਹੀ ਕੋਈ ਨਹੀਂ ਪਰ ਜਿਹਨੂੰ ਤੂੰ ਗਰੀਬ ਨੀਚ ਕਹਿ ਰਿਹਾ ਦਾਸੀ ਦਾ ਬੱਚਾ ਤੁਸੀਂ ਕਹਿ ਰਹੇ ਹੋ ਉਹਦੀ ਭਾਵਨਾ ਤੂੰ ਦੇਖ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਭਾਵੇ ਹਸਤੀ ਦੇਖ ਭਰਮ ਤੇ ਭੁੱਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਆਹ ਟਿਕਾਣੇ ਤੇ ਗੱਲ ਆਈ ਕਹਿਣ ਲੱਗੇ ਤੇਰੇ ਘਰ ਚ ਗਾਵਾਂ ਦਾ ਦੁੱਧ ਸੀ ਚਲੋ ਬਿਦਰ ਗਰੀਬੇ ਦੇ ਘਰ ਕੋਰੇ ਮਟਕੇ ਦਾ ਪਾਣੀ ਹੈ ਚੇਤੇ ਰੱਖੀ ਤੇਰੇ ਘਰ ਦੇ ਦੁੱਧ ਨਾਲੋਂ ਇਹਦੇ ਮਟਕੇ ਦਾ ਪਾਣੀ ਮੇਰੀ ਵਾਸਤੇ ਅੰਮ੍ਰਿਤ ਹੈ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਤੇਰੇ ਘਰ ਚ ਹੋ ਸਕਦਾ ਚੌਲਾਂ ਦੀ ਖੀਰ ਮਿਲੇ ਦੁੱਧ ਚ ਰਿੱਝੀ ਖੀਰ ਮਿਲੇ ਇਹਦੇ ਘਰ ਵਿੱਚ ਅਲੂਣਾ ਸਾਗ ਮਿਲਿਆ ਪਰ ਚੇਤੇ ਰੱਖਿਓ ਖੀਰ ਵਿੱਚੋਂ ਸਵਾਦ ਨਹੀਂ ਆਉਣਾ ਸੀ ਜਿਹੜਾ ਇਹਦੇ ਸਾਗ ਵਿੱਚੋਂ ਸਵਾਦ ਆਇਆ ਹੈ ਇਹ ਮਹਾਰਾਜ ਕਹਿੰਦੇ ਆ ਜੇ ਪਰਮਾਤਮਾ ਦੀ ਬਖਸ਼ਿਸ਼ ਹੋਵੇ ਜਿੱਤੇ ਖੀਰ ਸਮਾਨ ਸਾਗ ਮੈਂ ਪਾਇਆ ਤੇ ਅਗਲੀ ਗੱਲ ਗੁਣ ਗਾਵਤ ਰਹਿਣ ਬਿਖਾਨੀ ਤੇਰੇ ਘਰ ਰਾਤ ਰਹਿੰਦਾ ਤੂੰ ਆਪਣੇ ਹੰਕਾਰ ਦੇ ਢੋਲ ਵਜਾਈ ਜਾਣੇ ਸਨ ਇਹਦੇ ਘਰ ਰਾਤ ਥੱਲੇ ਸੁੱਤੇ ਆ ਸਾਰੀ ਰਾਤ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੂਜੀ ਗੱਲ ਹੀ ਕੋਈ ਨਹੀਂ ਕੀਤੀ ਗੁਣ ਗਾਵਤ ਰਹਿਣ ਬਿਖਾਨੀ ਕਬੀਰ ਕੋ ਠਾਕੁਰ ਆਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਇਸ ਦੀ ਵਿਆਖਿਆ ਫਿਰ ਭਾਈ ਗੁਰਦਾਸ ਸਾਹਿਬ ਨੇ ਕੀਤੀ ਮੈਂ ਦੋ ਤੁਕਾਂ ਨੇ ਵਿੱਚੋਂ ਆਇਆ ਸੁਣਿਆ ਬਿਦਰ ਦੇ ਬੋਲੇ ਦਰਯੋਧਨ ਕੋਈ ਰੁੱਖਾ ਪੰਜਾਬੀ ਦੇ ਸ਼ਬਦ ਨੇ ਘਰ ਅਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕਿ ਸੁੱਖਾ ਭੀਖਮ ਦਰੋਣਾ ਕਰਨ ਤਾਂ ਸਭਾ ਸ਼ਿੰਗਾਰ ਵੱਡੇ ਮਨੁੱਖਾ ਝੁੱਗੀ ਜਾਏ ਵਿਲਾਇਨ ਸਭਨਾ ਦੇ ਜੀ ਅੰਦਰ ਧੁੱਖਾ ਹੱਸ ਬੋਲੇ ਭਗਵਾਨ ਜੀ ਸੁਣੋ ਰਾਜਾ ਹੋਏ ਸਨ ਮੁੱਖਾ ਤੇਰੇ ਭਾਉ ਨਾ ਦਿਸੀ ਮੇਰੇ ਨਾਹੀ ਆਪ ਦਾ ਦੁੱਖਾ ਭੋ ਭਾਉ ਜਵੇਗਾ ਬਿਦਰ ਦੇ ਹੋਰੀ ਦੇ ਚਿੱਤ ਚਾਓ ਨਾ ਚੁੱਖਾ ਅਖੀਰ ਤੇ ਕਹਿਣ ਲੱਗੇ ਗੋਬਿੰਦ ਭਾਉ ਭਗਤ ਦਾ ਭੁੱਖਾ ਮੈਂ ਤਾਂ ਪ੍ਰੇਮਾ ਭਗਤੀ ਦਾ ਭੁੱਖਾ ਹਾਂ ਪਹਿਲੀ ਤੁਕ ਵਿੱਚ ਪਹਿਲੇ ਪਦੇ ਵਿੱਚ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਆ ਦਾਸੀ ਦੇ ਪੁੱਤਰ ਨੂੰ ਪੁੱਛ ਲਓ ਕਿਸ਼ਨ ਜੀ ਦੇ ਵਿਹੜੇ ਵਿੱਚ ਰਾਤ ਰਹਿ ਕੇ ਆਇਆ ਸੀ ਹੇ ਸੱਚੇ ਪਾਤਸ਼ਾਹ ਫਿਰ ਕਿਰਪਾ ਕਰੋ ਮਨ ਦੀ ਭਾਵਨਾ ਕਿਵੇਂ ਬਣੇ ਕਿਵੇਂ ਅੰਦਰ ਦੇ ਸੰਸੇ ਮੁੱਕ ਜਾਣ ਜੋ ਤੁਸੀਂ ਕਹਿੰਦੇ ਹੋ ਇਹਦੇ ਤੇ ਸ਼ਤ ਪ੍ਰਤੀਸ਼ਤ ਕਿਵੇਂ ਫੇਤ ਬਣੇ ਤੇ ਗੁਰੂ ਸਾਹਿਬ ਫਿਰ ਰਹਾਉ ਦੀ ਤੁਕ ਚ ਬਖਸ਼ਿਸ਼ ਕਰਦੇ ਹਨ
ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁਖ ਭੁੱਖ ਸਭ ਲਹਿ ਜਾਏ
ਸਤਿਗੁਰੂ ਬਖਸ਼ਿਸ਼ ਕਰਦੇ ਨੇ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਇਹਦੇ ਅਰਥ ਕਰਾਂਗੇ ਹੇ ਭਾਈ ਜਨੋ ਸਿੱਧੇ ਅਰਥ ਕਰੀਏ ਹੇ ਸਤ ਸੰਗੀਓ ਉਸ ਪਰਮਾਤਮਾ ਦੀ ਕਥਾ ਸੁਣੋ ਜਿਹਦੀ ਕਥਾ ਹੁੰਦੀ ਨਹੀਂ ਸੁਣੋ ਇਸ ਬੇਨਤੀ ਨੂੰ ਹਰ ਕੀ ਅਕਥ ਅਕਥ ਦਰ ਤੇ ਜਿਹਨੂੰ ਕਥਨ ਨਹੀਂ ਕੀਤਾ ਜਾ ਸਕਦਾ ਉਹਦੀ ਕਥਾ ਸੁਣੋ ਤੇ ਮਹਾਰਾਜ ਸੱਚੇ ਪਾਤਸ਼ਾਹ ਕੀ ਰਮਜਾਂ ਪਾ ਦਿੱਤੀਆਂ ਪਹਿਲਾਂ ਕਹਿ ਦਿੱਤਾ ਅਕਥ ਕਥਾ ਹੁੰਦੀ ਹੀ ਨਹੀਂ ਤੇ ਫਿਰ ਤੁਸੀਂ ਕਹਿ ਰਹੇ ਹੋ ਸਤਿਗੁਰੂ ਗੁਰੂ ਰਾਮਦਾਸ ਕਿ ਭਾਈ ਸੁਣੋ ਉਹਦੀ ਕਥਾ ਇਹਦਾ ਮਤਲਬ ਕਿ ਉਹਨੂੰ ਮੁਕੰਮਲ ਕੋਈ ਵੀ ਬਿਆਨ ਨਹੀਂ ਕਰ ਸਕਦਾ ਪਰ ਜਿੰਨਾ ਕੁ ਉਹਦੀ ਸਿਫਤ ਨੂੰ ਕਥਿਆ ਜਾਂਦਾ ਉਹਦੀ ਸਿਫਤ ਨੂੰ ਸੁਣੋ ਇਹਦਾ ਅਰਥ ਕਰਾਂਗੇ ਪਰਮਾਤਮਾ ਦਾ ਨਾਮ ਸੁਣੋ ਉਹਦੀ ਸਿਫਤ ਨੂੰ ਸੁਣੋ ਤੇ ਮਹਾਰਾਜ ਦਾ ਫਲ ਕੀ ਹੋਵੇਗਾ ਸੱਚੇ ਪਾਤਸ਼ਾਹ ਕਹਿੰਦੇ ਆ ਜਿੱਤ ਸਹਿਸਾ ਦੁੱਖ ਭੁੱਖ ਸਭ ਲਹਿ ਜਾਏ ਇਸ ਕਥਾ ਨੂੰ ਸੁਣਦੇ ਨਾਲ ਜਿੰਨੇ ਅੰਦਰ ਦੇ ਸਹਿਸੇ ਦਰ ਤੇ ਤੋਖਲਾ ਦੁੱਖ ਅੰਦਰ ਦੀ ਵਾਸ਼ਨਾ ਦੀ ਭੁੱਖ ਸਾਰੀ ਲਹਿ ਜਾਏਗੀ ਜੇ ਤੁਸੀਂ ਪਰਮਾਤਮਾ ਦੀ ਕਥਾ ਨੂੰ ਸੁਣੋਗੇ ਇਹ ਸਤਿਗੁਰੂ ਨੇ ਰਹਾਉ ਦੇ ਬਚਨ ਕਹੇ ਹਨ
ਰਹਾਉ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ
ਸਤਿਗੁਰੂ ਫਿਰ ਇਸ ਤੋਂ ਬਾਅਦ ਜਿਹੜੀ ਦੂਜੀ ਉਦਾਹਰਨ ਲੈਂਦੇ ਆ ਉਹ ਭਗਤ ਰਵਿਦਾਸ ਮਹਾਰਾਜ ਜੀ ਦੀ ਹੈ ਰਵਿਦਾਸ ਚਮਾਰ ਉਸਤਤ ਕਰੇ ਅਰਥ ਬੜੇ ਸੌਖੇ ਨੇ ਜੀ ਰਵਿਦਾਸ ਤਾਂ ਭਗਤ ਜੀ ਦਾ ਨਾਮ ਹੈ ਚਮਾਰ ਚਮੜੇ ਦਾ ਕੰਮ ਕਰਦੇ ਨੇ ਉਸ ਪਰਮਾਤਮਾ ਦੀ ਉਸਤਤ ਕਰਦੇ ਨੇ ਰਵਿਦਾਸ ਜੀ ਮਹਾਰਾਜ ਇੱਥੇ ਚਮਾਰ ਸ਼ਬਦ ਨੂੰ ਅਪਮਾਨਤ ਸ਼ਬਦ ਨਹੀਂ ਸਮਝਣਾ। ਰਵਿਦਾਸ ਚਮਾਰ ਉਸਤਤ ਕਰੇ ਤੇ ਮਹਾਰਾਜ ਸ਼ਬਦ ਵਰਤੇ ਆ ਕਿ ਉਸ ਪਰਮਾਤਮਾ ਦੀ ਬਖਸ਼ਿਸ਼ ਨਾਲ ਹਰ ਕੀਰਤ ਨਿਮਖ ਇੱਕ ਗਾਏ, ਹਰ ਕੀਰਤ ਦਰ ਤੇ ਖਰੀ ਦੀ ਕੀਰਤੀ। ਇੱਥੇ ਜਿਹੜਾ ਲਫ਼ਜ਼ ਨਿਮਖ ਆਇਆ ਨਾ, ਨਿਮਖ ਦਾ ਲਫ਼ਜ਼ ਹੀ ਅਰਥ ਤਾਂ ਇਹ ਜੀ ਅੱਖ ਦਾ ਇੱਕ ਵਾਰੀ ਚਮਕਣਾ, ਇਹਦਾ ਅਰਥ ਇਹ ਨਹੀਂ ਕਰਨਾ ਕਿ 24 ਘੰਟਿਆਂ ਵਿੱਚ ਜਿੰਨਾ ਕੁ ਅੱਖ ਝਮਕਣ ਜਿੰਨਾ ਸਮਾਂ ਬਣਦਾ ਰਵਿਦਾਸ ਇੰਨਾ ਕੁ ਸਮਾਂ ਭਗਤੀ ਕਰਦਾ। ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ, ਇਹਦਾ ਅਰਥ ਇਹ ਨਹੀਂ ਕਰਨਾ ਵੀ ਅੱਠਾਂ ਪੈਰਾਂ 'ਚ ਅੱਖ ਝਮਕਣ ਜਿੰਨਾ ਸਮਾਂ ਹੀ ਭਗਤੀ ਕਰਦਾ। ਇਹਦਾ ਅਰਥ ਇਹ ਕਰਾਂਗੇ ਹਰ ਕੀਰਤ ਨਿਮਖ ਇੱਕ ਗਾਏ, ਜਿਹੜਾ ਨਿਮਖ ਜਿਤਨੇ ਸਮੇਂ ਨੂੰ ਵੀ ਵਿਅਰਥ ਨਹੀਂ ਜਾਣ ਦਿੰਦਾ, ਨਿਮਖ ਨਿਮਖ ਕਰਕੇ ਪਰਮਾਤਮਾ ਦੀ ਭਗਤੀ ਹਰ ਵੇਲੇ ਕਰਦਾ ਹੈ। ਮਤਲਬ ਜਿਹੜਾ ਥੋੜੇ ਤੋਂ ਥੋੜੇ ਸਮੇਂ 'ਚ ਪਰਮਾਤਮਾ ਦੀ ਇਬਾਦਤ ਕਰਦਾ ਤੇ ਇਸ ਭਗਤੀ ਨੇ ਉਹਨਾਂ ਨੂੰ ਕਿੰਨਾ ਉੱਚਾ ਬਣਾਇਆ ਹੈ।
ਪਤਤ ਜਾਤ ਉਤਮ ਭਇਆ, ਚਾਰ ਵਰਨ ਪਾਏ ਪਗ ਆਏ।
ਪਤਿਤ ਜਾਤ ਉੱਤਮ ਭਇਆ, ਇੱਥੇ ਫਿਰ ਇੱਕ ਵੇਰਵਾ ਦੇ ਦਿਆਂ, ਹਉਮੈ 'ਚ ਨਹੀਂ ਮੈਂ ਸ਼ਬਦ ਕੋਈ ਕਹਿ ਰਿਹਾ। ਪਤਤ ਦਾ ਅਰਥ ਹੁੰਦਾ ਜਿਹੜਾ ਡਿੱਗਿਆ ਹੋਇਆ ਹੈ। ਦੇਖੋ ਗੁਰੂ ਸਾਹਿਬ ਨੇ ਪਤਤ ਸ਼ਬਦ ਵਰਤਿਆ ਰਵਿਦਾਸ ਲਈ। ਮਨ ਚਾਹੇਗਾ ਵੀ ਗੁਰੂ ਗ੍ਰੰਥ ਸਾਹਿਬ ਪਤਤ ਸ਼ਬਦ ਦੋ ਵਾਰੀ ਹੈ, ਪਰ ਇਹ ਇਹਨਾਂ ਨੂੰ ਉੱਚੀ ਜਾਤ ਵਾਲੇ ਪਤਤ ਕਹਿੰਦੇ ਨੇ। ਫਿਰ ਸੁਣਿਓ, ਇੱਕ ਪਤਤ ਤਾਂ ਉਹਨੇ ਜਿਨ੍ਹਾਂ ਨੇ ਕੰਮ ਹੀ ਮਾੜੇ ਕੀਤੇ, ਇਹਦੇ ਵਿੱਚ ਅਜਾਮਲ ਪਤਤ ਹੈ, ਗਨਕਾ ਪਤਤ ਹੈ। ਪਰ ਜਿਹੜਾ ਸ਼ਬਦ ਇੱਥੇ ਗੁਰੂ ਸਾਹਿਬ ਨੇ ਵਰਤਿਆ, ਇਹਦਾ ਮਤਲਬ ਇਹ ਸੀ ਕਿ ਕਰਮ ਕਰਕੇ ਰਵਿਦਾਸ ਜੀ ਕੋਈ ਮਾੜਾ ਕੰਮ ਨਹੀਂ ਕੀਤਾ, ਉਹ ਡਿੱਗਿਆ ਹੋਇਆ ਆਚਰਨ ਨਹੀਂ, ਕੋਈ ਪਤਤ ਕਰਮ ਨਹੀਂ ਕੀਤਾ। ਅਸਲ 'ਚ ਉੱਚੀ ਜਾਤ ਵਾਲੇ ਉਹਨਾਂ ਦੀ ਜਾਤ ਨੂੰ ਪਤਤ ਕਹਿੰਦੇ ਆ, ਨੀਵੀਂ ਕਹਿੰਦੇ ਆ। ਮਹਾਰਾਜ ਕਹਿੰਦੇ ਨੇ ਜਿਹਨੂੰ ਪਤਤ ਜਾਤ ਦਾ ਕਹਿੰਦੇ ਸਨ, ਉਹ ਪਰਮਾਤਮਾ ਦੀ ਕੀਰਤੀ ਇੰਨੀ ਕੀਤੀ, ਚਾਰੇ ਵਰਨਾਂ ਦੇ ਲੋਕ ਭਗਤ ਰਵਿਦਾਸ ਜੀ ਦੇ ਚਰਨਾਂ ਨੂੰ ਨਮਸਕਾਰ ਕਰਨ ਲੱਗ ਪਏ। ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਚਾਰੇ ਵਰਨਾਂ ਦੇ ਲੋਕ ਉਹਨਾਂ ਦੇ ਚਰਨਾਂ ਵਿੱਚ ਆ ਕੇ ਝੁੱਕ ਗਏ। ਗੁਰੂ ਰਾਮਦਾਸ ਜੀ ਨੇ ਤੇ ਚਲੋ ਪ੍ਰਮਾਣ ਦਿੱਤਾ, ਤੇ ਭਗਤ ਰਵਿਦਾਸ ਸਾਹਿਬ ਜੀ ਦਾ ਆਪਣਾ ਇੱਕ ਵਚਨ ਹੈ, ਸਿਰਫ ਇੱਕ ਉਦਾਹਰਣ ਦੇ ਕੇ। ਇੱਕ ਰੁੱਖ ਹੈ ਤਾੜੀ ਦਾ, ਬਿਹਾਰ 'ਚ ਮਿਲਦਾ ਹੈ, ਯੂਪੀ 'ਚ ਵੀ ਮਿਲਦਾ। ਇਸ ਰੁੱਖ ਦੇ ਵਿੱਚੋਂ ਰਸ ਨਿਕਲਦਾ, ਉਹਨੂੰ ਮੰਨਿਆ ਸ਼ਾਸਤਰ ਕਹਿੰਦਾ ਇਹ ਰੁੱਖ ਚੰਗਾ ਨਹੀਂ, ਉਹਨੂੰ ਅਪਵਿੱਤਰ ਮੰਨਿਆ ਜਾਂਦਾ। ਪਰ ਜਦੋਂ ਤਾੜੀ ਦੇ ਰੁੱਖ ਦੇ ਕਾਗਜ਼ ਬਣ ਜਾਏ ਤੇ ਉਸ ਕਾਗਜ਼ ਉੱਤੇ ਕੋਈ ਪਰਮਾਤਮਾ ਦੀ ਬਾਣੀ ਨਾਮ ਸਿਮਰਨ ਲਿਖਦਾ ਤੇ ਲੋਕ ਉਸ ਕਾਗਜ਼ ਨੂੰ ਮੱਥੇ ਟੇਕਣ ਲੱਗ ਪੈਂਦੇ ਆ। ਭਗਤ ਜੀ ਕਹਿੰਦੇ ਆ, ਵਾਹਿਗੁਰੂ ਜੀ, ਹਾਂ ਤਾਂ ਮੈਂ ਤਾੜੀ ਦੇ ਰੁੱਖ ਦੀ ਤਰ੍ਹਾਂ ਅਪਵਿੱਤਰ ਹੀ ਨਿਮਰਤਾ 'ਚ ਕਹਿ ਰਿਹਾ। ਜਿਵੇਂ ਤਾੜੀ ਦੇ ਰੁੱਖ ਦਾ ਬਣਿਆ ਕਾਗਜ਼ ਉਹਦੇ ਉੱਤੇ ਰਾਮ ਨਾਮ ਲਿਖ ਦਈਏ ਤੇ ਉਹ ਪੂਜਣ ਯੋਗ ਹੋ ਜਾਂਦਾ ਹੈ, ਢੋਂਦਾ ਤੇ ਮੈਂ ਮਰੇ ਪਸ਼ੂ ਹਾਂ, ਲਾਂਦਾ ਮੈਂ ਮਰੇ ਪਸ਼ੂਆਂ ਦਾ ਚਮੜਾ ਕੱਟਣਾ ਵਾਂ, ਲੋਕਾਂ ਦੀਆਂ ਜੁੱਤੇ ਜੋੜੀਆਂ ਗੰਢਣਾ ਵਾਂ, ਪਰ ਸੱਚ ਇਹ ਵੇ ਤਾੜੀ ਦੀ ਰੁੱਖ ਦੀ ਤਰ੍ਹਾਂ ਹਾਂ, ਪਰ ਮੇਰੇ ਸੀਨੇ ਵਿੱਚ ਤੇਰਾ ਨਾਮ ਲਿਖਿਆ ਗਿਆ। ਹੁਣ ਬ੍ਰਾਹਮਣ ਜਿਹੜੇ ਮੱਥਾ ਟੇਕਦੇ ਨੇ ਮੇਰੀ ਜਾਤ ਕਰਕੇ ਨਹੀਂ, ਤੇਰੇ ਨਾਮ ਕਰਕੇ ਟੇਕਦੇ। ਇਹ ਸ਼ਬਦ ਹੈ ਤਰ ਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗੌਤ ਲਿਖੀਏ ਤੈਂ ਉਪਰੈ, ਪੂਜਿਆ ਕਰ ਨਮਸਕਾਰੰਗ, ਮੇਰੀ ਜਾਤ ਕੁੱਟ ਬਾਂਡ ਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਪ ਵਿਪਰ ਪ੍ਰਧਾਨ। ਆਮ ਪੰਡਿਤ ਨਹੀਂ, ਜਿਹੜਾ ਪ੍ਰਧਾਨ ਪੰਡਿਤ ਹੈ, ਵਿਦਿਆ ਵੀ ਜਿਹੜਾ ਸਭ ਤੋਂ ਸ਼੍ਰੋਮਣੀ ਹੈ, ਅਪ ਵਿਪਰ ਪ੍ਰਧਾਨ ਤੈ ਕਰੈ ਡੰਡੌਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਹੇ ਪ੍ਰਭੂ, ਇਹ ਤੇਰੇ ਨਾਮ ਕਰਕੇ ਮੱਥਾ ਟੇਕਦੇ ਆ ਗੁਰੂ ਰਾਮਦਾਸ। ਇਸ ਤੋਂ ਅਗਲਾ ਬਚਨ ਭਗਤ ਨਾਮਜੇਵ ਜੀ ਦੀ ਜ਼ਿੰਦਗੀ ਨਾਲ ਸੰਬੰਧਿਤ, ਉਹ ਬਖਸ਼ਿਸ਼ ਕਰ ਰਹੇ ਹਨ।
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹ ਬੁਲਾਏ।
ਨਾਮ ਦੇਵ ਦਾ ਪਿਆਰ ਮੁਹੱਬਤ ਪਰਮਾਤਮਾ ਨਾਲ ਬਣ ਗਈ, ਪਰ ਲੋਕਾਂ ਨੇ ਨੀਵੀਂ ਜਾਤ ਦਾ ਜਾਣ ਕੇ ਮਜ਼ਾਕ ਉਡਾਇਆ, ਇਹ ਛੀਂਬਾ ਹੈ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹੇ ਬੁਲਾਏ, ਉਹਦੀ ਪ੍ਰੀਤ ਦੀ ਕਦਰ ਨਹੀਂ ਜਾਣੀ, ਪਰ ਛਿੰਬਾ ਕਹਿ ਕੇ ਉਹਨੂੰ ਮੰਦਰ ਵਿੱਚੋਂ ਵੀ ਧੱਕੇ ਮਾਰ ਦਿੱਤੇ। ਮਹਾਰਾਜ ਕਹਿੰਦੇ ਆ ਛਿਪਾ ਛਿਪਾ ਕਹਿ ਕੇ ਉਹਦਾ ਮਜ਼ਾਕ ਉਡਾਉਂਦੇ ਨੇ, ਅਪਮਾਨਿਤ ਕਰਦੇ ਹਨ।
ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ।
ਪਰ ਜਿਹੜੇ ਉਹਨੂੰ ਛਿੰਬਾ ਕਹਿ ਕੇ ਜਾਂ ਛਿਪਾ ਕਹਿ ਕੇ ਅਪਮਾਨਿਤ ਕਰਦੇ ਸਨ, ਤੇ ਇਸ ਵਿੱਚ ਉਸ ਘਟਨਾ ਵੱਲ ਇਸ਼ਾਰਾ ਕੀਤਾ ਗਿਆ ਜਿਹੜੀ ਮਹਾਰਾਸ਼ਟਰ ਵਿੱਚ ਭਗਤ ਨਾਮਦੇਵ ਜੀ ਮੰਦਿਰ ਚ ਜਾਂਦੇ ਆ ਔਡਾਨਾਥ, ਤੇ ਉੱਥੇ ਪੁਜਾਰੀ ਉਹਨਾਂ ਨੂੰ ਬੇਇੱਜ਼ਤ ਕਰਦੇ ਅਪਮਾਨਿਤ ਕਰਦੇ ਆ, ਤੇ ਭਗਤ ਜੀ ਆਪਣੀ ਕੰਬਲੀ ਆਪਣਾ ਆਸਨ ਚੁੱਕ ਕੇ ਉਸ ਦਿਓਰੇ ਤੇ ਪਿੱਛੇ ਆ ਕੇ ਬਹਿ ਜਾਂਦੇ ਆ, ਤੇ ਪਰਮਾਤਮਾ ਜੀ ਕੀ ਖੇਡ ਵਰਤਾਉਂਦੇ ਆ ਕਿ ਜਿਸ ਮੰਦਰ ਤੇ ਆਪਣਾ ਅਧਿਕਾਰ ਖੱਤਰੀ ਬ੍ਰਾਹਮਣ ਸਮਝਦੇ ਨੇ, ਉਸ ਮੰਦਰ ਦਾ ਮੂੰਹ ਘੁਮਾ ਕੇ ਜਿੱਧਰ ਨਾਮ ਦੇ ਬੈਠਾ ਉੱਧਰ ਹੀ ਕਰੀ ਜਾਂਦੇ ਆ। ਇਹ ਮਹਾਰਾਜ ਉਹ ਇਸ਼ਾਰਾ ਦੇ ਰਹੇ ਕਿ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ। ਖੱਤਰੀਆਂ ਤੇ ਬ੍ਰਾਹਮਣਾਂ ਹੰਕਾਰੀਆਂ ਵੱਲ ਆਪਣੀ ਪਿੱਠ ਕਰ ਦਿੱਤੀ ਤੇ ਨਾਮ ਦੇ ਵੱਲ ਆਪਣਾ ਮੁੱਖ ਕਰ ਦਿੱਤਾ, ਤੇ ਭਗਤ ਜੀ ਨੇ ਖੁਦ ਇਹ ਸ਼ਬਦ ਕਿਹਾ ਇਹ ਪੰਡੀਆ ਮੋਕੋ ਢੇਡ ਕਹਿਤ ਖੈ ਤੇਰੀ ਪੈਜ ਪਛੋਂਡੀ ਹੋਏ ਲਾ। ਜਾਂ ਸ਼ਬਦ ਪੜ੍ਹਨੇ ਆ ਖਸਤ ਖਿਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਖਿੰਡੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚਲਿਓ ਪਲਟਾਏ, ਦਿਓਰਾ ਪਾਛੈ ਬੈਠਾ ਜਾਏ, ਜਿਉ ਜਿਉ ਨਾਮਾ ਖਰ ਗੁਣ ਉਚਰੈ, ਭਗਤ ਜਨਾ ਕੋ ਦਿਓਰਾ ਫਿਰੈ। ਭਗਤ ਲਈ ਦਿਓਰਾ ਵੀ ਘੁੰਮ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ, ਅਸੀਂ ਰੋਜ਼ ਗੁਰੂ ਰਾਮਦਾਸ ਦਾ ਇੱਕ ਬਚਨ ਪੜ੍ਹਨੇ ਖਾਂ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਉਹਨੂੰ ਮੁੱਖ ਲਾਇਆ ਮਹਾਰਾਜ ਨੇ। ਇੱਥੇ ਮਹਾਰਾਜ ਭਗਤ ਨਾਮਦੇਵ ਜੀ ਦਾ ਜ਼ਿਕਰ ਕਰਦੇ ਹਨ।
ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ।
ਗੁਰੂ ਰਾਮਦਾਸ ਕਹਿੰਦੇ ਨੇ ਜਾਤ ਪਾਤ ਪਿੱਛੇ ਮਤ ਪਓ, ਕਿਸੇ ਵੀ ਕੁੱਲ ਵਿੱਚ ਪੈਦਾ ਹੋ ਕੇ ਜਿਹੜਾ ਭਗਤੀ ਕਰਦਾ ਸਿਮਰਨ ਕਰਦਾ, ਜਿੰਨੇ ਵੀ ਪਰਮਾਤਮਾ ਦੇ ਭਗਤ ਨੇ ਪਰਮਾਤਮਾ ਦੇ ਸੇਵਕ ਨੇ, 68 ਤੀਰਥ ਜਿਹੜੇ ਨੇ ਉਹਨਾਂ ਦੇ ਮੱਥੇ ਤੇ ਤਿਲਕ ਲਾਉਂਦੇ ਆ। ਇਹਦਾ ਮਤਲਬ ਕਿ ਜਿਨ੍ਹਾਂ ਤੀਰਥਾਂ ਨੂੰ ਲੋਕ ਪਵਿੱਤਰ ਜਾਣ ਕੇ ਪੂਜਦੇ ਆ, ਇਹ ਤੀਰਥ ਵੀ ਉਹਨਾਂ ਦਾ ਸਤਿਕਾਰ ਕਰਦੇ ਆ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਆ, ਸਿਮਰਨ ਕਰਦੇ ਨੇ, ਸਿਮਰਨ ਵਾਲਿਆਂ ਦਾ ਅਦਬ ਕਰਦੇ ਹਨ।
ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਗੁਰੂ ਰਾਮਦਾਸ ਜੀ ਅਖੀਰ ਚ ਬਖਸ਼ਿਸ਼ ਕਰਦੇ ਆ ਕਿ ਦਾਸ ਨਾਨਕ ਦਿਨ ਰਾਤ ਉਹਨਾਂ ਦੇ ਚਰਨ ਪਰਸੇ, ਕਿਹਨਾਂ ਦੇ, ਰਵਿਦਾਸ ਜੀ ਵਰਗਿਆਂ ਦੇ, ਨਾਮਦੇਵ ਜੀ ਵਰਗਿਆਂ ਦੇ, ਬਿਦਰ ਵਰਗਿਆਂ ਦੇ, ਇਉਂ ਕਹਿ ਲਓ ਇਕੱਲੇ ਤਿੰਨ ਨਹੀਂ, ਜਿਹੜਾ ਨੀਵੀਂ ਜਾਤ ਚ ਰਹਿ ਕੇ ਸਭ ਕੁਝ ਸਹਿ ਕੇ ਵਾਹਿਗੁਰੂ ਨੂੰ ਪਿਆਰ ਕਰਦਾ ਹੈ, ਸਾਈਂ ਤੋਂ ਕਦੀ ਮੁੱਖ ਨਹੀਂ ਮੋੜਦਾ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਹਰੀ ਰਾਏ ਜੀ, ਤੁਸੀਂ ਕਿਰਪਾ ਕਰੋ, ਮੈਂ ਇਹੋ ਜਿਹੇ ਭਗਤੀ ਕਰਨ ਵਾਲਿਆਂ ਦੇ ਚਰਨਾਂ ਨੂੰ ਪਰਸਦਾ ਰਹਾਂ, ਮੈਂ ਉਹਨਾਂ ਦੇ ਚਰਨਾਂ ਨੂੰ ਸਪਰਸ਼ ਕਰਦਾ ਰਹਾਂ। ਮੈਂ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਮਹਾਂਪੁਰਖਾਂ ਦੀ ਬਾਣੀ ਵੀ ਹੈ ਦੋ ਦੀ। ਕਬੀਰ ਸਾਹਿਬ ਨੇ ਜਾਤ ਪਰਾਤ ਬਾਰੇ ਬਹੁਤ ਡੰਕੇ ਦੀ ਚੋਟ ਤੇ ਕਿਹਾ, ਪਰ ਨਾਲੇ ਕੀ ਵੀ ਕਿਹਾ, ਕਹਿਣ ਲੱਗੇ ਲੋਕ ਕਹਿੰਦੇ ਨੇ ਜੁਲਾਹਿਆਂ ਦਾ ਮੁੰਡਾ ਜੁਲਾਹਾ, ਕਹਿੰਦੇ ਨੇ ਮੈਂ ਤਾਂ ਜੁਲਾਹਿਆਂ ਦੀ ਜਾਤ ਤੋਂ ਕੁਰਬਾਨ ਜਾਣਾ, ਇਸ ਜਾਤ ਵਿੱਚ ਰਹਿ ਕੇ ਰੱਬ ਦੀ ਭਗਤੀ ਬੜੀ ਕੀਤੀ ਹੈ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਿਪਿਓ ਸਿਰਜਨਖਾਰ, ਇਸ ਜਾਤ ਤੋਂ ਕੁਰਬਾਨ ਜਿਸ ਵਿੱਚ ਰਹਿ ਕੇ ਪਰਮਾਤਮਾ ਦੀ ਇਬਾਦਤ ਕੀਤੀ। ਮੇਰੇ ਤੋਂ ਬੋਲਦਿਆਂ ਲਫਜ਼ ਤਲਫਜ਼ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ ਦੇਣਾ, ਸਿੰਘ ਸਾਹਿਬਾਨਾਂ ਦਾ, ਪ੍ਰਬੰਧਕਾਂ ਦਾ ਧੰਨਵਾਦ ਜੀ, ਸਤਿਗੁਰੂ ਗੁਰੂ ਰਾਮਦਾਸ ਦਾ ਰੋਮ ਰੋਮ ਸ਼ੁਕਰ, ਜਿਨ੍ਹਾਂ ਨੇ ਅੱਜ ਅੰਮ੍ਰਿਤ ਵੇਲਾ ਵੀ ਬਖਸ਼ਿਆ, ਆਪਣੇ ਦੀਦਾਰ ਵੀ ਬਖਸ਼ੇ ਅਤੇ ਆਪਣੇ ਸ਼ਬਦ ਦੀ ਵਿਚਾਰ ਵੀ ਬਖਸ਼ੀ। ਆਓ ਹਜ਼ੂਰ ਦੇ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੀਏ ਜੀ।
ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ, ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।